on all the ships. साल के 365 दिन जी हाँ 365 days खुला रहता है PNC Medical Center, जहाँ urgent care, ECG, stitches, casting, allergy test और blood lab भी मौजूद है. BNC Pharmacy, जहाँ आपकी prescription की pick and drop services दी जाती हैं. Optical store, जहाँ 4 eye doctors available हैं. और तो और counseling services भी मौजूद. BNC Medical Center 289-569-0124.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ. ਇਹ ਮਾਈਂਡ ਅਤੇ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ. BNC ਮੈਡੀਕਲ ਸੈਂਟਰ, BNC ਦਾ ਮਤਲਬ ਕੀ ਹੈ? B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ. ਬ੍ਰੈਮਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਜਿਹਨੂੰ ਸੜਕਾਂ ਪੰਜਾਬੀ 'ਚ ਕਹਿੰਦੇ ਹਾਂ, ਇੱਕ ਨੂੰ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਜੀ ਨੂੰ ਕਹਿੰਦੇ ਹਾਂ ਕੰਟਰੀ ਸਾਈਡ. ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਇੰਟਰਸੈਕਸ਼ਨ ਦੇ ਉੱਤੇ ਇਹ ਸਾਡਾ ਮੈਡੀਕਲ ਸੈਂਟਰ ਹੈ. ਇਸੇ ਕਰਕੇ ਇਹਦਾ ਨਾਂ BNC ਰੱਖਿਆ. ਜਿਸ ਤਰ੍ਹਾਂ ਕੈਨੇਡਾ ਦੇ ਵਿੱਚ BC ਮਸ਼ਹੂਰ ਹੈ, ਬ੍ਰਿਟਿਸ਼ ਕੋਲੰਬੀਆ, ਇਸੇ ਤਰ੍ਹਾਂ ਹੀ ਬ੍ਰੈਮਟਨ ਦੇ ਵਿੱਚ BC ਅਰਜੈਂਟ ਕੇਅਰ ਕਾਫੀ ਪਾਪੂਲਰ ਹੈ. ਇਸ ਅਰਜੈਂਟ ਕੇਅਰ ਦੇ ਵਿੱਚ ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਜ਼. ਫਾਰ ਐਗਜ਼ਾਮਪਲ, ਅਸੀਂ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਪ੍ਰਕਾਰ ਦੀਆਂ ਸਰਵਿਸਿਜ਼ ਦਿੰਦੇ ਹਾਂ. ਇੱਥੇ ਅਰਜੈਂਟ ਕੇਅਰ ਹੈ, ਫੈਮਿਲੀ ਪ੍ਰੈਕਟਿਸ ਹੈ, ਵਾਕ ਇਨ ਕਲੀਨਿਕ ਹੈ. 4 ਸਾਡੇ ਕੋਲ ਫੈਮਿਲੀ ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ. ਇਸ ਤੋਂ ਇਲਾਵਾ ਸਾਡੇ ਕੋਲ ਬਲੱਡ ਲੈਬ ਹੈ, ਜਿਹੜੀ ਕਿ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ 9 ਵਜੇ. ਕੌਂਸਲਿੰਗ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ. ਡਾਕਟਰ ਫੈਨੀ, ਦੇਖਣ ਨੂੰ ਲੱਗਦਾ ਕਿ ਗੋਰਿਆਂ ਦਾ ਨਾਂ ਹੈ, ਐਕਚੁਅਲੀ ਪੰਜਾਬੀ ਡਾਕਟਰ ਨੇ. ਇਹ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਡਾਕਟਰ ਆਫ ਮੈਡੀਸਨ MD ਵੀ ਨੇ ਅਤੇ ਨਾਲ ਨਾਲ ਮਾਸਟਰ ਇਨ ਕੌਂਸਲਿੰਗ ਵੀ ਨੇ. ਬਾਬਾ ਨਾਨਕ ਨੇ ਕਿਹਾ ਸੀ ਨਾ ਕਿ ਨਾਨਕ ਦੁਖੀਆ ਸਭ ਸੰਸਾਰ, ਅਤੇ ਫਰੀਦ ਸਾਹਿਬ ਨੇ ਕਿਹਾ ਸੀ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ. ਫਰੀਦ ਸਾਹਿਬ ਕਹਿੰਦੇ ਨੇ ਵੀ ਮੈਂ ਤਾਂ ਸੋਚਿਆ ਸੀਗਾ ਕਿ ਮੈਂ ਹੀ ਦੁਖੀ ਹਾਂ, ਪਰ ਜਦੋਂ ਵੈਨ ਆਈ ਗੋ ਵਿਦਿਨ, ਉੱਪਰਲੀਆਂ ਮੰਜ਼ਿਲਾਂ ਦਾ ਕੋਠੇ ਦਾ ਮਤਲਬ ਇਹ ਨਹੀਂ ਹੈ, ਇਹਦਾ ਜਿਹੜਾ ਸਪਿਰਚੁਅਲ ਮੀਨਿੰਗ ਇਹ ਹੈ ਕਿ ਵੈਨ ਯੂ ਗੋ ਵਿਦਿਨ, ਜਦੋਂ ਤੁਸੀਂ ਅੰਦਰ ਤਰੱਕੀ ਕੀਤੀ ਤਾਂ ਤੁਸੀਂ ਦੇਖਿਆ ਕਿ ਦੁਨੀਆ ਤਾਂ ਸਾਰੀ ਦੁੱਖਾਂ ਨਾਲ ਭਰੀ ਬੈਠੀ ਹੈ, ਘਰ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ. ਸੋ ਅੱਜ ਅਸੀਂ 21ਵੀਂ ਸਦੀ 'ਚ ਹਾਂ. ਇਹ ਜਿਹੜੀ ਅੱਗ ਹੈ ਉਹ ਇੰਨੀ ਜ਼ਿਆਦਾ ਭਿਆਨਕ ਹੋ ਗਈ ਜਿਵੇਂ ਹੁਣ ਕਰੋਨਾ ਵਾਇਰਸ ਨੇ ਘੇਰ ਰਿਹਾ, ਅਤੇ ਨਾਲ ਨਾਲ ਹਰ ਘਰ ਦੇ ਵਿੱਚ ਜਿਹਨੂੰ ਮਰਜ਼ੀ ਪੁੱਛ ਲਓ, ਕਿਸੇ ਨੂੰ ਹਰ ਬੰਦਾ ਕਹਿੰਦਾ ਕਿ ਮੈਨੂੰ ਤਾਂ ਟੈਨਸ਼ਨ ਰਹਿੰਦੀ ਹੈ, ਮੈਨੂੰ ਸਟ੍ਰੈਸ ਹੈ, ਮੈਨੂੰ ਐਂਗਜ਼ਾਇਟੀ ਹੈ, ਮੈਨੂੰ ਡਿਪਰੈਸ਼ਨ 'ਚ ਰਹਿਣਾ, ਮੈਨੂੰ ਪੈਨਿਕ ਅਟੈਕ ਹੁੰਦੇ ਨੇ, ਮੇਰਾ ਰਹਿਣ ਨੂੰ ਦੁਨੀਆ 'ਚ ਜੀ ਨਹੀਂ ਕਰਦਾ, ਮਰਨ ਨੂੰ ਜੀ ਕਰਦਾ, ਸੁਈਸਾਈਡਲ ਅਟੈਕ ਨੇ. ਹਸਬੈਂਡ ਵਾਈਫ ਚੌਵਾਂ ਦੇ ਨਾਲ ਵਿਆਹ ਕਰਾਉਂਦੇ ਨੇ, ਪਹਿਲਾਂ ਚਾਹੇ ਲਵ ਮੈਰਿਜ ਚਾਹੇ ਅਰੇਂਜ ਮੈਰਿਜ, 3-4 ਸਾਲਾਂ ਦੇ ਬਾਅਦ ਜੋ ਨਿਆਣੇ ਹੋ ਜਾਂਦੇ ਨੇ, ਫਿਰ ਲੜਦੇ ਝਗੜਦੇ ਨੇ, ਡਾਈਵੋਰਸ ਤੱਕ ਕੇਸ ਚਲਾ ਜਾਂਦਾ. ਸਕੂਲਾਂ ਦੇ ਵਿੱਚ ਜਾਂਦੇ ਆਪਾਂ ਇੱਥੇ ਕੈਨੇਡਾ ਦੇ ਵਿੱਚ, ਸਕੂਲ ਦੇ ਵਿੱਚ ਕੀ ਆ, ਬੁਲਿੰਗ ਹੁੰਦੀ ਹੈ. ਕਈ ਮਾਂ ਬਾਪ ਕਹਿੰਦੇ ਨੇ ਵੀ ਤੁਹਾਨੂੰ ਸੂਟ ਪਾ ਕੇ ਜਾਣਾ, ਇੰਡੀਅਨ ਜਾਂ ਪਾਕਿਸਤਾਨੀ ਤਰੀਕੇ ਨਾਲ. ਬੱਚੇ ਉੱਥੇ ਗੋਰੇ ਹੁੰਦੇ ਨੇ, ਉਹ ਸਾਡਾ ਫਨ ਉਡਾਉਂਦੇ ਨੇ, ਜਾਂ ਸਾਡੇ ਗੁੱਤ ਕੀਤੀ ਹੁੰਦੀ ਆ, ਉਹ ਵਾਲ ਨਹੀਂ ਕਟਾਏ, ਜਾਂ ਕੁਛ ਹੋਰ ਕਰਕੇ ਉਹ ਬੁਲਿੰਗ ਕਰਦੇ ਨੇ, ਅਤੇ ਉਹਦੇ ਨਾਲ ਬੱਚੇ ਜਿਹੜੇ ਨੇ ਸਕੂਲ 'ਚ ਵੀ ਨਹੀਂ ਜਾਂਦੇ, ਕਦੇ ਡਿਪਰੈਸ਼ਨ 'ਚ ਆ ਜਾਂਦੇ ਨੇ, ਉਹਨਾਂ ਦਾ ਦਿਲ ਨਹੀਂ ਕਰਦਾ. ਜਦੋਂ ਕੋਈ ਗੈਸਟ ਆਉਂਦਾ ਉੱਪਰ ਚੜ੍ਹ ਕੇ ਚਲੇ ਜਾਂਦੇ ਨੇ, ਅਤੇ ਜਦੋਂ ਘਰਦਿਆਂ ਨੂੰ ਪੁੱਛਦੇ ਨੇ ਵੀ ਬੇਟਾ ਨਹੀਂ ਦੇਖਿਆ ਜਾਂ ਬੇਟੀ ਨਹੀਂ ਦਿਸਦੀ, ਤਾਂ ਉਹ ਕਹਿੰਦੇ ਨੇ ਜੀ ਉਹ ਬਾਹਰ ਗਏ ਨੇ ਪਏ, ਉੱਪਰ ਪਏ ਹੁੰਦੇ ਨੇ, ਨਾ ਉਹਨਾਂ ਦਾ ਖਾਣ ਨੂੰ ਜੀ ਕਰਦਾ, ਨਾ ਪੀਣ ਨੂੰ ਜੀ ਕਰਦਾ, ਬੜੀ ਲੰਬੀ ਰਾਤ ਤੱਕ ਜਾਗਦੇ ਰਹਿੰਦੇ ਨੇ, ਅਤੇ ਜਦੋਂ ਖਾਂਦੇ ਨੇ ਫਿਰ ਬਹੁਤ ਖਾਂਦੇ ਨੇ, ਸਰੀਰ ਵੱਧ ਜਾਂਦਾ. ਸੋ ਅਜਿਹੀਆਂ ਜਿੰਨੀਆਂ ਵੀ ਪ੍ਰੋਬਲਮ ਨੇ, ਇਹਦੇ ਲਈ ਕੌਂਸਲਿੰਗ ਦੀ ਬਹੁਤ ਇੰਪੋਰਟੈਂਟ ਜ਼ਰੂਰਤ ਹੈ. ਜਾਓ ਹਮੇਸ਼ਾ ਪ੍ਰੋਫੈਸ਼ਨਲ ਕੋਲ, ਜਿਹਦੇ ਕੋਲ ਵੀ ਜਾਓ. ਸੋ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਜਿਹੜੇ ਡਾਕਟਰ ਫੈਨੀ ਨੇ, ਉਹ ਕੌਂਸਲਿੰਗ ਦੀਆਂ ਸਰਵਿਸਿਜ਼ ਦਿੰਦੇ ਨੇ 1-to-1. ਤੁਸੀਂ ਉਹਨਾਂ ਨੂੰ ਸਿੱਧਾ ਵੀ ਫੋਨ ਕਰ ਸਕਦੇ ਹੋ, 416-948-7744, 416-948-7744, ਜਾਂ BNC ਮੈਡੀਕਲ ਸੈਂਟਰ ਜਾ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ. ਫਿਰ ਸਾਡੇ ਕੋਲ ਫਾਰਮੇਸੀ ਹੈ, 365 ਦੇ 365 ਦਿਨ ਖੁੱਲ੍ਹਦੀ, ਅਤੇ ਖੁੰਜੇ ਦੇ ਵਿੱਚ ਇਸੇ ਬਿਲਡਿੰਗ ਦੇ ਵਿੱਚ, ਇੱਕ ਖੁੰਜੇ ਦੇ ਵਿੱਚ ਅੰਡਰ ਦਾ ਸੇਮ ਰੂਫ ਸਾਡੇ ਕੋਲ BNC ਵਿਜ਼ਨ ਸੈਂਟਰ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਰਫ ਲੈਂਗੁਏਜ 'ਚ, ਪੇਂਡੂ ਭਾਸ਼ਾ 'ਚ ਐਨਕਾਂ ਦੀ ਦੁਕਾਨ ਕਹਿੰਦੇ ਹਾਂ. ਹੁਣ ਇਹ ਜਿਹੜੀ ਐਨਕਾਂ ਦੀ ਦੁਕਾਨ ਹੈ, ਉਹ ਅਸੀਂ ਬੰਦ ਕਰਨ ਜਾ ਰਹੇ ਹਾਂ. ਇਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ, ਬ੍ਰੈਂਡਡ ਫਾਰ ਐਗਜ਼ਾਮਪਲ ਮਸਲਨ ਚਾਹੇ ਉਹ ਰੇਵਨ ਨੇ, ਪੋਲਰਾਈਜ਼ਡ ਨੇ, ਗੁੱਚੀ ਹੈ, ਪਰਾਡ ਹੈ, ਸ਼ਨੈਲ ਹੈ, ਟੋਮ ਫੋਰਡ ਹੈ, ਮਾਈਕਲ ਕੋਰ ਹੈ, ਜਿੰਨੀਆਂ ਵੀ ਸਨਗਲਾਸਿਸ ਨੇ ਜਾਂ ਆਈ ਫਰੇਮਸ ਨੇ, ਉਹ ਸਾਰੀਆਂ ਦੀਆਂ ਸਾਰੀਆਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਜੇ ਤੁਸੀਂ ਸੋਚੋ ਵੀ ਜਿਵੇਂ ਕੋਈ ਵੀ ਐਨਕ ਲੈ ਲਓ ਜਿਹੜੀ ਤੁਹਾਨੂੰ ਬਾਜ਼ਾਰ 'ਚ ਜਿੰਨੀ ਮਰਜ਼ੀ ਤੁਸੀਂ ਬਾਰਗੇਨਿੰਗ ਕਰ ਲਓ, ਜਿਹੜੀ$300 ਦੀ ਮਿਲਦੀ ਹੈ ਉਹ ਤੁਹਾਨੂੰ ਇੱਥੇ ਤੁਹਾਨੂੰ $120 ਦੀ ਮਿਲ ਜੂਗੀ, ਕਿਉਂਕਿ ਕੋਸਟ ਪ੍ਰਾਈਸ ਹੈ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਨੋਨ ਬ੍ਰੈਂਡਡ ਫਰੇਮਸ ਪਏ ਨੇ ਉਹ 100 ਦੇ 2 ਦੇ ਰਹੇ ਹਾਂ। ਉਹ ਜਿਹੜੇ ਫਰੇਮ ਨੇ ਤੁਸੀਂ ਜੋ ਦੇਖੋਗੇ, ਮੈਂ ਅਕਸਰ ਜਿਹੜੇ ਉੱਥੇ ਕਸਟਮਰ ਆਉਂਦੇ ਨੇ, ਕੱਲ੍ਹ ਇੱਕ ਫੈਸਲਾਬਾਦ ਤੋਂ ਆਏ ਸੀਗੇ, ਉਹਨਾਂ ਨੂੰ ਉਹਨਾਂ ਨੇ ਜੋ 2 ਫਰੇਮ ਲਏ ਅਤੇ ਮੈਂ ਕਹਿੰਦੇ ਪ੍ਰਾਈਸ ਤਾਂ ਦੇਖ ਲਓ ਕਿੰਨੇ ਨੇ, ਇੱਕ ਦੇ ਉੱਤੇ 249 ਲਿਖਿਆ ਸੀ, ਇੱਕ 'ਤੇ 299। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਫਰੇਮ ਨੇ, ਚਾਹੇ ਉਹ 150 ਦੇ ਲੱਗੇ ਨੇ, ਚਾਹੇ 200 ਦੇ ਲੱਗੇ ਨੇ, ਚਾਹੇ 250 ਦੇ ਲੱਗੇ ਨੇ, ਚਾਹੇ 300 ਦੇ ਲੱਗੇ ਨੇ, ਉਹ ਹੁਣ ਅਸੀਂ ਵੱਡਾ ਇਟਸ ਵੈਰੀ ਡਿਫੀਕਲਟ ਫਾਰ ਅਸ ਅਤੇ ਉਹਨੂੰ ਅਲੱਗ ਅਲੱਗ ਕਰੀਏ, ਕਿਉਂਕਿ ਹੁਣ ਜਦੋਂ ਬੰਦ ਹੀ ਕਰਨਾ। ਸੋ ਅਸੀਂ ਉਹਨੂੰ ਬੜਾ ਸਿੱਧੇ ਤਰੀਕੇ ਨਾਲ ਰੱਖਤਾ ਵੀ 100 ਦੇ 2 ਜਿਹੜੇ ਮਰਜ਼ੀ ਲੈ ਲਓ, ਜੇ ਇੱਕ ਲਾਉਂਗੇ 60 ਦਾ। ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਫਰੇਮ ਨੇ ਬੜੇ ਵਧੀਆ ਰੰਗ ਬਿਰੰਗੇ, ਬੱਚਿਆਂ ਦੇ ਜਿਹੜੇ 150 ਦੇ ਸੀ, 200 ਦੇ ਸੀ, 250 ਦੇ ਸੀ, ਉਹ ਹੁਣ ਅਸੀਂ $50 ਦੇ 2 ਲਗਾ ਦੇ। ਸੋ ਤੁਸੀਂ ਲੈਂਜਸ ਪਾਉਣੇ, ਲੈਂਜਸ ਪਾ ਲਓ, ਚਾਹੇ ਸਿੰਗਲ ਵੀਜ਼ਨ ਹੈ, ਚਾਹੇ ਬਾਈਫੋਕਲ ਹੈ, ਚਾਹੇ ਪ੍ਰੋਗਰੈਸਿਵ ਹੈ, ਚਾਹੇ ਬਲੂ ਫਿਲਟਰ ਹੈ, ਉਹ ਅਸੀਂ ਕੋਸਟ ਪ੍ਰਾਈਸ 'ਤੇ ਪ੍ਰਾਈਸ ਇਸ ਕਰਕੇ ਨਹੀਂ ਦੱਸਣਾ ਕਿਉਂਕਿ ਇਹਦੇ ਨਾਲ ਦੂਸਰਿਆਂ ਦੇ ਬਿਜ਼ਨਸ ਨੂੰ ਨੁਕਸਾਨ ਹੁੰਦਾ। ਅਸੀਂ ਤਾਂ ਉਨਾ ਚਿਰ ਹੀ ਦੇਵਾਂਗੇ ਜਿੰਨਾ ਚਿਰ ਅਸੀਂ ਬੰਦ ਨਹੀਂ ਕਰਦੇ। ਜਦੋਂ ਬੰਦ ਹੋ ਗਿਆ ਗੱਲ ਖਤਮ, ਅਤੇ ਪ੍ਰਾਈਸ ਮਿਲਣੀ ਨਹੀਂ। ਜਾਂ ਜਦੋਂ ਅਸੀਂ ਇਹਨੂੰ ਰੈਗੂਲਰ ਪ੍ਰਾਈਸ 'ਤੇ ਵੇਚਦੇ ਸੀਗੇ ਤਾਂ ਫਿਰ ਸਾਡੀ ਵੀ ਰੋਜ਼ੀ ਰੋਟੀ ਸੀ, ਆਪਾਂ ਵੀ ਤਾਂ ਫੈਕਟਰੀ ਜਾਂਦੇ ਹਾਂ ਨਾ, ਸਵੇਰੇ ਦਫ਼ਤਰਾਂ ਜਾਂਦੇ ਹਾਂ, ਉਹ ਕਾਹਦੇ ਲਈ ਜਾਂਦੇ ਹਾਂ, ਮਿਹਨਤ ਕਰਦੇ ਹਾਂ ਪੈਸੇ ਕਮਾਉਣ ਲਈ। ਇਸੇ ਤਰ੍ਹਾਂ ਹੀ ਹਰ ਬੰਦੇ ਨੇ ਪੈਸੇ ਕਮਾਉਣੇ ਨੇ, ਉਹ ਕੋਸਟ ਪ੍ਰਾਈਸ 'ਤੇ ਦੇ ਨਹੀਂ ਸਕਦਾ, ਪਰ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਸੋ ਇਸ ਕਰਕੇ ਉਹ ਅਸੀਂ ਕੋਸਟ ਪ੍ਰਾਈਸ 'ਤੇ ਦਿੰਦੇ ਹਾਂ। ਜਿਹੜੀ ਹੁਣ ਅਖੀਰਲੀ ਗੱਲ ਮੈਂ ਦੱਸਣੀ ਚਾਹੁੰਦਾ ਉਹ ਇਹ ਕਿ ਟਾਈਮਿੰਗਸ, ਟਾਈਮਿੰਗ ਅਸੀਂ 5 ਘੰਟਿਆਂ ਲਈ ਖੋਲ੍ਹਦੇ ਹਾਂ, ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 12 to 5, 5 ਘੰਟਿਆਂ ਲਈ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ 2 ਦਿਨ ਜਿਹੜੀ ਹੈ ਉਹ 3 ਘੰਟਿਆਂ ਲਈ ਖੋਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਫੋਨ ਨੰਬਰ ਦੱਸ ਦਿੰਦਾ 289-569-0127, 289 ਏਰੀਆ ਕੋਡ ਹੈ, 569-0127, ਅਤੇ ਦੂਸਰਾ ਨੰਬਰ ਹੈਗਾ 905-793-5866, 905-793-5866, ਜਾਂ ਫਿਰ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ, BNC ਅਰਜੈਂਟ ਕੇਅਰ ਪਾ ਲਓ, BNC ਵਿਜ਼ਨ ਸੈਂਟਰ ਪਾ ਲਓ, BNC ਮੈਡੀਕਲ ਸੈਂਟਰ ਪਾ ਲਓ, ਉੱਥੇ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਪਤਾ ਲੱਗ ਜੂਗਾ। ਜੇ ਕੁਛ ਵੀ ਨਹੀਂ ਕਰਨਾ ਕਿਉਂਕਿ ਅਸੀਂ ਆਲਸੀ ਵੀ ਬਹੁਤ ਹਾਂ, ਮੈਂ ਜਿਵੇਂ ਕਹਿੰਦਾ ਹੁੰਦਾ 100 ਗਜ਼ ਰੱਸਾ ਸਿਰੇ 'ਤੇ ਗੰਢ, ਹਰੇਕ ਦੇ ਘਰ ਕਾਰ ਹੈ, ਚਾਹੇ ਉਹ ਟੋਇਟਾ ਹੈ, ਚਾਹੇ ਉਹ ਮਰਸਡੀ ਹੈ, ਚਾਹੇ ਉਹ ਕੋਈ ਵੀ ਹੈ, ਹੋਂਡਾ, ਕਾਰਾਂ ਹਰੇਕ ਦੇ ਨੇ ਅਤੇ 4 ਪਹੀਆਂ ਵਾਲੀਆਂ ਨੇ। ਜਦੋਂ ਮਰਜ਼ੀ ਕਾਰ ਚੱਕੋ, ਚੱਕ ਕੇ ਜਿੱਥੇ ਕੰਟਰੀ ਸਾਈਡ 'ਤੇ ਬਰੈਂਬਲੀ ਮਿਲਦੀ ਹੈ ਉੱਥੇ ਗੈਸ ਸਟੇਸ਼ਨ ਹੈ, ਗੈਸ ਵੀ ਸਸਤੀ ਹੁੰਦੀ ਹੈ, ਪੀਜ਼ੇ ਦੀ ਲਫਟ ਆ, ਪਿੱਛੇ ਪੀਜ਼ੇ ਦੀਆਂ ਖੁਸ਼ਬੂਆਂ ਦੂਰੋਂ ਹੀ ਆਉਂਦੀਆਂ, ਪੀਜ਼ਾ ਵੀ ਖਾਓ, ਨਾ ਕਦ ਖਾਲੀ ਹੈ ਪੇਟ ਆਓ ਉੱਥੇ ਪੀਜ਼ਾ ਖਾਓ, ਦੰਦ ਕਢਾਉਣੇ ਆ ਦੰਦ ਕਢਾ ਲਓ, ਜੇ ਮਾਲਿਸ਼ ਕਰਾਉਣੀ ਆ ਮਾਲਿਸ਼ ਕਰਾ ਲਓ, ਡਾਕਟਰ ਨੂੰ ਦਿਖਾਉਣਾ ਡਾਕਟਰ ਨੂੰ ਦਿਖਾ ਲਓ, ਦਵਾਈ ਚੱਕਣੀ ਆ ਦਵਾਈ ਚੱਕ ਲਓ, ਅਤੇ ਫਿਰ ਸਾਡੇ ਕੋਲ ਐਨਕਾਂ ਲੈ ਲਓ ਜੇ ਲੈਣੀਆਂ ਨੇ। ਐਨਕਾਂ ਦੀ ਮੈਂ ਗੱਲ ਕਹਿਣਾ, ਜੇ ਤੁਹਾਨੂੰ ਲੱਗਣ ਨਾ ਵੀ ਜੋ ਮੈਂ ਰੇਡੀਓ 'ਤੇ ਕਹਿ ਰਿਹਾ, ਕਈ ਵਾਰੀ ਲੱਗਦਾ ਹੁੰਦਾ ਵੀ ਰੇਡੀਓ 'ਤੇ ਐਵੇਂ ਡਰਾਮੇਬਾਜ਼ੀ ਕਰਦੇ ਨੇ, ਝੂਠ ਬੋਲਦੇ ਨੇ, ਮੈਂ ਤਾਂ ਪਹਿਲਾਂ ਕਹਿਣਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ, ਜਦੋਂ ਤੁਸੀਂ ਆਓਗੇ ਦੇਖ ਲਓਗੇ, ਨਾਲੇ ਮੈਨੂੰ ਦੱਸ ਦਿਓ, ਏਅਰ 'ਤੇ ਵੀ ਦੱਸ ਦਿਓ, ਜੇ ਕੋਈ ਜੋਕ ਅਸੀਂ ਕਹਿੰਦੇ ਹਾਂ ਕੌਮਾ ਫੁੱਲ ਸਟਾਪ, ਬਿਲਕੁਲ ਉਹੀ ਚੀਜ਼ ਮਿਲੂਗੀ ਤੁਹਾਨੂੰ। ਅਤੇ ਨਾਲ ਜਾਂਦੇ ਹੋਏ ਤੁਹਾਨੂੰ ਅਸੀਂ ਚਾਹ ਪਾਣੀ ਦੀ ਸੇਵਾ ਕਰਦੇ ਹਾਂ। ਅੱਜ ਵੀ ਮੈਂ ਜਮਾਲ ਭਾਈ ਸਾਹਿਬ ਦੇ ਔਫਿਸ 'ਚ ਬੈਠਾ ਸੀਗਾ, ਮੈਂ ਉਹਨਾਂ ਨੂੰ ਚਾਹ ਦੀ ਡਿਮਾਂਡ ਕੀਤੀ, ਸਾਡੇ ਬਲਜੀਤ ਭੈਣ ਜੀ ਨੇ ਉਹਨਾਂ ਨੂੰ ਕਿਹਾ, ਮੈਂ ਕਿਹਾ ਸਾਨੂੰ ਵੀ ਚਾਹ ਪਿਲਾ ਦਿਓ ਕਿਉਂਕਿ ਪੀਣ ਦਾ ਮੌਕਾ ਨਹੀਂ ਮਿਲਿਆ। ਉਹ ਮੈਨੂੰ ਮਜ਼ਾਕ ਕਰ ਰਹੇ ਸੀਗੇ, ਡਾਕਟਰ ਸਾਹਿਬ ਤੁਹਾਡੇ ਵਰਗੀ ਚਾਹ ਨਹੀਂ, ਪਰ ਯਕੀਨ ਕਰਿਓ ਅੱਜ ਉਹਨਾਂ ਨੇ ਮੈਨੂੰ ਫੇਲ ਕਰਤਾ। ਚਾਹ ਇੰਨੀ ਪਿਆਰੀ ਸੀ, ਇੰਨੀ ਪਿਆਰੀ ਸੀਗੀ, ਕਿਉਂਕਿ ਮਿੱਠਾ ਤਾਂ ਮੈਂ ਪੀਂਦਾ ਨਹੀਂ, ਬਹੁਤ ਪਿਆਰੀ ਸੀ। ਸਿਰਫ ਇਸ ਕਰਕੇ ਨਹੀਂ ਵੀ ਗਰਮ ਸੀ, ਉਹਦੇ ਵਿੱਚ ਪਿਆਰ ਸੀਗਾ। ਚਾਹੇ ਇਹ ਬਲਜੀਤ ਨੂੰ ਮੈਂ ਕ੍ਰੈਡਿਟ ਦਿਆਂ, ਚਾਹੇ ਅਸੀਂ ਜਮਾਲ ਭਾਈ ਸਾਹਿਬ ਨੂੰ ਦਿਆਂ, ਆਰਫਾ ਜੀ ਵੀ ਉੱਥੇ ਬੜੇ ਬਹੁਤ ਵਧੀਆ ਚਾਹ ਸੀ, ਥੈਂਕ ਯੂ ਵੈਰੀ ਮੱਚ। ਅੱਜ ਤੋਂ ਬਾਅਦ ਮੈਂ ਇਹ ਨਹੀਂ ਕਹਾਂਗਾ ਕਿ ਮੇਰੀ ਚਾਹ No. 1 ਹੈ, ਹੁਣ ਮੈਂ ਕਹਿ ਦੂੰਗਾ No. 2 ਹੈ, ਪਰ ਫਿਰ ਵੀ ਵਧੀਆ, ਅਸੀਂ ਵੀ ਪਿਆਰ ਨਾਲ ਤੁਹਾਨੂੰ ਚਾਹ ਪਿਲਾਉਂਦੇ ਹਾਂ, ਜ਼ਰੂਰ ਪੀਓ। ਐਨਕਾਂ ਉਨਕਾਂ ਦਾ ਕੀ ਹੈ, ਲਓ ਜਾਂ ਨਾ ਲਓ, ਕੋਈ ਖਾਸ ਗੱਲ ਨਹੀਂ ਹੈ, ਪਰ ਚਾਹ ਪੀਓ, ਕਿਉਂਕਿ ਆਪਾਂ ਪਿਆਰ ਵਧਾਉਣਾ ਚਾਹੁੰਦਾ। ਲਾਈਫ ਇਜ਼ ਟੂ ਸ਼ੋਰਟ, ਜਿੰਨਾ ਕੁ ਪਿਆਰ ਪੈਦਾ ਕਰ ਲਈਏ ਉਹ ਵਧੀਆ। ਲਾਂਭੇ ਦੇਣੇ, ਗੁੱਸੇ ਕਰਨੇ, ਗਿਲੇ ਕਰਨੇ, ਸ਼ਿਕਾਇਤਾਂ ਕਰਨੀਆਂ, ਨੈਗੇਟਿਵ ਸੋਚ ਰੱਖਣੀ, ਇਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ। ਸੋ ਕੋਸ਼ਿਸ਼ ਕਰੋ ਵੀ ਜਿੰਨੀ ਕੁ ਜ਼ਿੰਦਗੀ ਹੈ, ਜੇ ਆਪਾਂ ਕੁਛ ਇਹੋ ਜਿਹੇ 2 ਸ਼ਬਦ ਬੋਲਦੇ ਜਿਹਦੇ ਨਾਲ ਖੁਸ਼ੀ ਹੋਵੇ, ਤਾਂ ਨਥਿੰਗ ਲਾਈਕ ਦੈਟ। ਸਾਨੂੰ ਜਿਹੜੀ ਸਾਡਾ ਪਰਮਾਤਮਾ ਹੈ ਅੱਲਾ ਵਾਹਿਗੁਰੂ ਉਹ ਵੀ ਖੁਸ਼ ਹੁੰਦਾ। ਅਤੇ ਜਦੋਂ ਅਸੀਂ ਐਵੇਂ ਬਿਨਾਂ ਮਤਲਬੋਂ ਕ੍ਰਿਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਚੁਗਲੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਰੂਡ ਲੈਂਗੁਏਜ ਬੋਲਦੇ ਹਾਂ, ਉਹਦਾ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ, ਸਗੋਂ ਨੁਕਸਾਨ ਇਹਦਾ, ਤੁਹਾਡਾ ਆਪਣਾ ਬਾਹਲੀ ਵਧੀਆ ਲੋਕ ਪਿੱਛੋਂ ਗੱਲ ਨਹੀਂ ਕਰਦੇ। ਸੋ ਮੈਂ ਇਹ ਗੱਲ ਜਿਹੜੀ ਦੱਸਣੀ ਚਾਹੁੰਦਾ ਸੀ, ਮਾਈਂਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਫਿਰ BNC ਮੈਡੀਕਲ ਸੈਂਟਰ ਦੇ ਤਾਬੂ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। ਐਨਕਾਂ ਦੀ ਦੁਕਾਨ ਦੇ ਉੱਤੇ ਸੇਲ ਲੱਗੀ ਹੈ, ਕਲੋਜ਼ਿੰਗ ਆਊਟ ਸੇਲ। ਇਹ ਕਿੰਨਾ ਚਿਰ ਰਹੂਗੀ? ਜਿੰਨਾ ਚਿਰ ਐਨਕਾਂ ਨਹੀਂ ਵਿਕਦੀਆਂ, ਹੋ ਸਕਦਾ ਮਹੀਨਾ ਲੱਗ ਜਾਏ ਜਾਂ ਦੋ ਮਹੀਨੇ ਲੱਗ ਜਾਣ। ਜਾਂ ਕੋਈ ਵੀ ਭੈਣ ਭਰਾ ਜਿਹੜਾ ਕਿ ਬਿਜ਼ਨਸ ਕਰਨਾ ਚਾਹੁੰਦਾ, ਕੋਈ ਲੰਬੇ ਚੌੜੇ ਪੈਸੇ ਖਰਚਣ ਦੀ ਲੋੜ ਨਹੀਂ, ਪ੍ਰੋਫਿਟੇਬਲ ਬਿਜ਼ਨਸ ਹੈ। ਮੈਂ ਜਿਹੜੀ ਗੱਲ ਕਹਿਣਾ ਪ੍ਰੋਫਿਟੇਬਲ ਹੈ, 100% ਪ੍ਰੋਫਿਟੇਬਲ ਹੈ। ਇਹ ਨਹੀਂ ਵੀ ਕੋਈ ਠੱਗੀ ਠੋਰੀ ਹੋਊਗੀ, ਤੁਸੀਂ ਡੇ ਵਨ ਜਿਸ ਦਿਨ ਵੀ ਟੇਕ ਓਵਰ ਕਰੋਗੇ ਉਸੇ ਦਿਨ ਹੀ ਤੁਸੀਂ ਪੈਸੇ ਕਮਾਓਗੇ। ਸੋ ਨਾਲੇ ਵਧੀਆ ਮਾਹੌਲ ਹੈ ਉੱਥੇ, ਡਾਕਟਰਸ ਨੇ ਕਿੰਨੇ ਰਹਿੰਦੇ, ਅਤੇ ਤੁਹਾਡੇ ਕੋਲ ਇਹ ਨਹੀਂ ਹੈ ਵੀ ਕਿਤੇ ਖਲ ਖੁੰਜੇ 'ਚ ਦੁਕਾਨ ਹੈ ਵੀ 2-4 ਦਿਨ 'ਚ ਗਾਹਕ ਆਉਣੇ ਨੇ, ਇੱਥੇ ਹਰ ਵਕਤ ਰੌਣਕ ਰਹਿੰਦੀ ਹੈ। ਸੋ ਜੇ ਕਿਸੇ ਨੇ ਬਿਜ਼ਨਸ ਵੀ ਲੈਣਾ ਤਾਂ ਵੀ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕਿਸੇ ਰਸਤੇ ਦੇ ਉੱਤੇ ਪਹੁੰਚ ਜਾਈਏ। ਅਤੇ ਬਾਕੀ ਤਾਂ ਜੋ ਕੁਛ ਲਿਖਿਆ ਤੁਰ ਮਸਤਕ 'ਚ ਲਿਖਿਆ ਹੁੰਦਾ ਵੀ ਜੇ ਤੁਸੀਂ ਉੱਥੇ ਦਾਣਾ ਪਾਣੀ ਖਾਣਾ, ਚੁਗਣਾ, ਤਾਂ ਅਵਸ਼ ਚੁਗੋਗੇ, ਅਤੇ ਜੇ ਨਹੀਂ ਲਿਖਿਆ ਹੋਇਆ ਤਾਂ ਜਿੰਨੀ ਮਰਜ਼ੀ ਟਰਾਈ ਕਰ ਲਓ, ਨਹੀਂ ਮਿਲਣਾ ਤੁਹਾਨੂੰ ਸਟੋਰ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ BNC ਮੈਡੀਕਲ ਸੈਂਟਰ ਦੇ ਤਾਬੂ ਦੇ ਨਾਲ ਅਸੀਂ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਸ਼ਨੀਵਾਰ ਨੂੰ ਅਤੇ ਸੰਡੇ ਨੂੰ 4-5 ਹੁੰਦਾ ਸਾਡਾ ਪ੍ਰੋਗਰਾਮ, ਅਤੇ ਸ਼ਨੀਵਾਰ ਨੂੰ 3-4 ਤੱਕ ਹੁੰਦਾ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਅਸੀਂ ਗੱਲ ਕਰਨੀ ਹੈ ਵੀ ਜਿਹੜੀ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦਾ ਕਿ ਮੈਨੂੰ ਖੁਸ਼ੀਆਂ ਮਿਲ, ਦੁੱਖਾਂ ਤੋਂ ਭੱਜਣਾ ਚਾਹੁੰਦਾ ਕਿ ਮੇਰੇ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਤਕਲੀਫ ਨਾ ਹੋਵੇ, ਮੈਨੂੰ ਕੋਈ ਪਰੇਸ਼ਾਨੀਆਂ ਨਾ ਆਉਣ, ਖੁਸ਼ੀਆਂ ਰਹਿਣ, ਜੋ ਵੀ ਕੰਮ ਕਰਾਂ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਖੁਸ਼ ਰਹਾਂ। ਪਰ ਹੁਣ ਖੁਸ਼ ਰਹਿਣ ਦੇ ਲਈ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਪ੍ਰਿੰਸੀਪਲਸ, ਨਿਯਮ, ਰੂਲਸ ਬਣਾਉਣੇ ਪੈਂਦੇ ਨੇ। ਇੱਕ ਮੈਂ ਲਾਈਨ ਲੈ ਲਾਂ ਕਿਉਂਕਿ ਰੂਲਸ ਦੀ ਗੱਲ ਆ ਗਈ, ਪਹਿਲਾਂ ਆਪਾਂ ਰੂਲ ਹੀ ਇਹਨੂੰ ਫਾਲੋ ਕਰ ਲਈਏ। ਹੈਲੋ,
ਸਤਿ ਸ਼੍ਰੀ ਅਕਾਲ ਭਾਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ, ਮੈਂ ਜਵਾਕਾਂ ਨੂੰ ਦਿਖਾਉਣਾ ਸੀ, ਤੁਹਾਡੇ ਕੋਲ ਆਈ ਡਾਕਟਰ ਵੀ ਆਉਂਦਾ?
ਆਈ ਡਾਕਟਰ ਤਾਂ ਭਾਈ ਸਾਹਿਬ ਕੋਈ ਆਉਂਦਾ ਨਹੀਂ, ਪਰ ਅਸੀਂ ਕਿਉਂਕਿ ਬੰਦ ਕਰਨ ਜਾ ਰਹੇ ਹਾਂ ਐਨਕਾਂ ਦੀ ਦੁਕਾਨ, ਜੇ ਤੁਸੀਂ ਫਰੇਮ ਲੈਣੇ ਨੇ, ਮੈਂ ਏਅਰ 'ਤੇ ਹੀ ਦੱਸ ਰਿਹਾ ਵੀ ਬਹੁਤ ਜ਼ਿਆਦਾ ਸਸਤੇ ਨੇ, ਮੈਂ ਨਹੀਂ ਕਿਹਾ ਬਹੁਤ ਸਸਤੇ ਨੇ, ਬਹੁਤ ਜ਼ਿਆਦਾ 'ਤੇ ਜ਼ੋਰ ਪਾਇਆ ਕੋਸਟ ਪ੍ਰਾਈਸ 'ਤੇ। ਹਾਂਜੀ,
ਜਵਾਕਾਂ ਲਈ ਵੀ ਹੈਗੇ?
ਜਵਾਕਾਂ ਲਈ ਵੀ ਨੇ ਅਤੇ ਬੁੱਢਿਆਂ ਲਈ ਵੀ ਹੈਗੇ, ਹੈ ਨਾ, ਅਤੇ ਜਿਹੜੇ ਵਿੱਚ ਵਿਚਾਲੇ ਨੇ ਉਹਨਾਂ ਲਈ ਵੀ ਹੈਗੇ। ਜਿਹੜੇ ਮਰਜ਼ੀ ਤੁਸੀਂ ਫਰੇਮ ਲਓ ਜਵਾਕਾਂ ਲਈ, ਰੰਗ ਬਿਰੰਗੇ ਨੇ ਵਧੀਆ, ਅਤੇ ਜਿਨ੍ਹਾਂ ਦੇ ਜਵਾਕ ਨਹੀਂ ਹੋਏ ਉਹ ਵੀ ਲੈ ਲੈਣ, ਉਹਨਾਂ ਦੇ ਲਈ ਵੀ ਕੰਮ ਆ ਜਾਣਗੇ, ਕਿਉਂਕਿ ਜਵਾਕ ਤਾਂ ਅਲਟੀਮੇਟਲੀ ਹੋਣੇ ਹੀ ਹੋਣੇ ਹੁੰਦੇ ਨੇ, ਉਹ ਪਹਿਲਾਂ ਹੀ ਸੰਭਾਲ ਕੇ ਰੱਖ ਲੈਣ। ਸੋ ਹੋਰ ਕੋਈ ਭਾਈ ਸਾਹਿਬ ਤੁਹਾਡਾ ਸਵਾਲ?
ਹਾਂਜੀ, ਸੋ ਮੈਂ ਇੱਕ ਸੈਕਿੰਡ ਕਲੀਅਰ ਕਰਨਾ ਸੀ, ਜੇ ਮੈਂ ਹੁਣ ਕਿਤੇ ਬਾਹਰੋਂ ਕੋਈ ਪ੍ਰਿਸਕ੍ਰਿਪਸ਼ਨ ਲਿਆ ਮੈਂ ਉਹਨਾਂ ਦੀ, ਬੱਚਿਆਂ ਦੀ, ਤੁਸੀਂ ਉਹ ਲੈ ਲਓਗੇ, ਮਤਲਬ ਉਹ ਪ੍ਰਿਸਕ੍ਰਿਪਸ਼ਨ ਮੈਂ ਇੱਥੇ ਤੁਹਾਡੇ ਸਟੋਰ ਤੇ ਯੂਜ਼ ਕਰ ਸਕਦਾ?
ਬਿਲਕੁਲ ਬਿਲਕੁਲ, 100%। ਤੁਸੀਂ ਕਿਸੇ ਵੀ ਡਾਕਟਰ ਨੂੰ ਦਿਖਾਓ, ਉਹਨਾਂ ਦੀ ਪ੍ਰਿਸਕ੍ਰਿਪਸ਼ਨ ਲੈ ਆਓ, ਨੰਬਰ ਲਿਖਿਆ ਹੁੰਦਾ ਉਹਦੇ ਉੱਤੇ, ਉਹ ਨੰਬਰ ਲੈ ਕੇ ਸਾਡੇ ਕੋਲ ਆ ਜਾਓ, ਸਾਡੇ ਫਰੇਮ ਚੂਜ਼ ਕਰ ਲਓ, ਅਸੀਂ ਤੁਹਾਨੂੰ ਸ਼ੀਸ਼ੇ ਹੀ ਪਾ ਦਾਂਗੇ, ਸ਼ੀਸ਼ੇ ਵੀ ਕੋਸਟ ਪ੍ਰਾਈਸ 'ਤੇ। ਜਿਹੜੀ ਹੁਣ ਤੁਸੀਂ ਜਵਾਕਾਂ ਦੀ ਗੱਲ ਕੀਤੀ ਹੈ ਬੱਚਿਆਂ ਦੀ, ਉਹਦੇ ਵਿੱਚ ਇਹ ਹੈ ਵੀ ਵਧੀਆ ਫਰੇਮ ਬੱਚਿਆਂ ਦਾ, ਪਲੱਸ ਉਹਦੇ ਵਿੱਚ ਸਿੰਗਲ ਵਿਜ਼ਨ, ਦੂਰ ਦੀ ਹੋਵੇ ਜਾਂ ਨੇੜੇ ਦੀ, ਦੋਨੇ ਚੀਜ਼ਾਂ ਮਿਲਾ ਕੇ ਅਸੀਂ ਤਕਰੀਬਨ $80 ਦੀ ਦਿੰਦੇ ਹਾਂ, ਇੱਕ ਲਓ ਜਾਂ ਦੋ ਲਓ, ਵਧੀਆ ਲੈਂਸ ਹੋਣਗੇ ਅਤੇ ਵਧੀਆ ਫਰੇਮ ਹੋਊਗਾ। ਇਹ ਨਹੀਂ ਹੈ ਵੀ ਲੈਫਟ ਓਵਰ ਨੇ, ਤੁਸੀਂ ਆਓ ਅਤੇ ਚਾਹ ਪਾਣੀ ਜ਼ਰੂਰ ਪੀ ਲਿਓ, ਸਾਡੇ ਕੋਲ ਚਾਹ ਆਈਏ, ਚਾਹ ਵੀ ਅਤੇ ਪਾਣੀ ਦੀ ਤਾਂ ਸ਼ਾਰਟ ਹੀ ਆ, ਚਾਹ ਦੇ ਨਾਲ ਤੁਹਾਨੂੰ ਕੌਫੀ ਪਿਲਾਵਾਂਗੇ, ਬਹੁਤ ਵਧੀਆ, ਅਤੇ ਜਵਾਕਾਂ ਨੂੰ ਆਪਣਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਓ ਜੇ ਹੈਗੇ।
ਠੀਕ ਹੈ, ਹੈਗੇ।
ਹਾਂਜੀ, ਥੈਂਕ ਯੂ ਸਰ। ਹੈਲੋ
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਹੁਕਮ।
ਗੁਰਦੀਪ ਜੀ ਚਲ ਗਿਆ?
ਹਾਂਜੀ,
ਗੁਰਦੀਪ ਜੀ ਚਲ ਗਿਆ। ਮੈਂ ਕਿਹਾ
ਗੁਰਦੀਪ ਕੌਣ? ਸੋ ਓਕੇ, ਆਪਾਂ ਗੱਲ ਕਰ ਰਹੇ ਸੀਗੇ ਕਿ ਵੀ ਜ਼ਿੰਦਗੀ ਦੇ ਵਿੱਚ ਜੇ ਖੁਸ਼ੀਆਂ ਲੈਣੀਆਂ ਨੇ, ਦੁੱਖਾਂ ਤੋਂ ਬਚਣਾ, ਤਾਂ ਸਾਨੂੰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਪ੍ਰਿੰਸੀਪਲਸ ਬਣਾਉਣੇ ਪੈਣਗੇ, ਰੂਲਸ ਫਾਲੋ ਕਰਨੇ ਪੈਣਗੇ, ਨਿਯਮ ਬਣਾਉਣੇ ਪੈਣਗੇ। ਦੇਖ ਲਓ, ਜੇ ਆਪਾਂ ਗੇਮ ਵੀ ਖੇਡਦੇ ਨਾ, ਮੈਂ ਛੋਟੀ ਛੋਟੀ ਸਿੰਪਲ ਤਰੀਕੇ ਨਾਲ ਗੱਲ ਕਰਦਾ, ਚਲੋ ਮੰਨ ਲਓ ਆਪਾਂ ਸੌਕਰ ਖੇਡਦੇ ਹਾਂ, ਕਿਉਂਕਿ ਸੌਕਰ ਕਿਹਨੂੰ ਕਹਿੰਦੇ ਆਪਣੀ ਇੰਡੀਅਨ ਫੁੱਟਬਾਲ ਕਹਿੰਦੇ ਹਾਂ ਉਹਨੂੰ, ਫੁੱਟਬਾਲ ਦੇ ਵਿੱਚ ਵੀ ਨਿਯਮ ਤੈਅ ਕੀਤੇ ਹੁੰਦੇ ਨੇ ਵੀ ਕਿੰਨੇ ਪਲੇਅਰ ਖੇਡਣੇ ਨੇ, ਕਦੋਂ ਗੋਲ ਕਰਨਾ, ਅਤੇ ਜੇ ਕੋਈ ਲੱਤ 'ਚ ਲੱਤ ਪਾ ਕੇ ਅੜਾਊਗਾ ਤਾਂ ਉਹਨੂੰ ਪੀਲਾ ਕਾਰਡ ਵੀ ਮਿਲਦਾ ਜਿਹਨੂੰ ਕਹਿੰਦੇ ਫਾਊਲ, ਅਤੇ ਗੋਲ ਕਿੰਨੇ ਕਰਨੇ ਆ, ਕਿੱਥੋਂ ਕਰਨੇ ਆ, ਉਹਦੇ ਨਿਯਮ ਬਣਾਏ ਹੁੰਦੇ, ਅਤੇ ਨਾਲ ਫਾਊਲ ਵੀ ਦੱਸਿਆ ਹੁੰਦਾ ਵੀ ਜੇ ਦੋ ਤੁਹਾਨੂੰ ਯੈਲੋ ਕਾਰਡ ਮਿਲ ਗਏ ਅਤੇ ਤੀਸਰੇ ਦੇ ਉੱਤੇ ਰੈੱਡ ਕਾਰਡ ਮਿਲ ਗਿਆ, ਤੁਸੀਂ ਆਊਟ, ਕਿਉਂਕਿ ਤੁਸੀਂ ਨਿਯਮ ਨੂੰ ਫਾਲੋ ਨਹੀਂ ਕੀਤਾ। ਆਪਣੇ ਹੁਣ ਬਾਸਕਟਬਾਲ ਚੱਲ ਰਹੀ ਹੈ NBA ਦੀ, ਹਾਂਜੀ, ਪਲੇਅ ਆਫ ਗੇਮ ਚੱਲ ਰਹੀਆਂ ਨੇ, ਉਹਦੇ ਵਿੱਚ ਵੀ ਨਿਯਮ ਨੇ ਵੀ 5-5 ਪਲੇਅਰ ਖੇਡਦੇ ਨੇ, ਅਤੇ ਜੇ 5 ਫਾਊਲ ਤੁਸੀਂ ਕਰ ਲਏ ਉੱਥੋਂ ਤੱਕ ਤਾਂ ਮਾਫ਼ ਹੈ, ਜੇ 6ਵਾਂ ਫਾਊਲ ਕਰਤਾ ਆਪਾਂ ਕਹਿੰਦੇ ਜਿਹੜਾ ਫਾਊਲ ਆਊਟ ਹੋ ਗਿਆ, ਉਹਨੂੰ ਬਾਹਰ ਕੱਢ ਦਿੰਦੇ ਹਾਂ। ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਨਿਯਮ ਬਣਾਉਣੇ ਪੈਂਦੇ ਨੇ। ਜਦੋਂ ਅਸੀਂ ਨਿਯਮ ਨੂੰ ਫਾਲੋ ਨਹੀਂ ਕਰਦੇ, ਫਾਊਲ ਖੇਡਦੇ ਹਾਂ, ਤਾਂ ਫਿਰ ਅਸੀਂ ਮੁਸੀਬਤਾਂ ਨੂੰ ਮੁੱਲ ਲੈਂਦੇ ਹਾਂ, ਤਾਂ ਹੀ ਅਸੀਂ ਦੁੱਖ ਹੁੰਦੇ ਹਾਂ। ਆਪਾਂ ਗੱਲ ਕਰ ਲਓ ਫਿਜ਼ੀਕਲ ਫਿਟਨੈਸ ਦੀ, ਕਰ ਲਓ ਜਿਹੜੀ ਸਾਡੀ ਸਰੀਰ ਦੀ ਬਣਤਰ ਹੈ, ਅਸੀਂ ਸਰੀਰ ਨੂੰ ਚਾਹੁੰਦੇ ਹਾਂ ਵੀ ਤਕੜਾ ਹੋਵੇ, ਮਜ਼ਬੂਤ ਹੋਵੇ, ਉਹਦੇ ਲਈ ਵੀ ਜ਼ਰੂਰੀ ਹੈ ਵੀ ਸਵੇਰੇ ਉੱਠੋ, ਉੱਠ ਕੇ ਆਪਾਂ ਐਕਸਰਸਾਈਜ਼ ਕਰਦੇ ਹਾਂ, ਸ਼ਾਮ ਨੂੰ ਐਕਸਰਸਾਈਜ਼ ਕਰਦੇ ਹਾਂ, ਗੇਮਾਂ ਖੇਡਦੇ ਹਾਂ, ਉਸ ਤੋਂ ਬਾਅਦ ਕੀ ਕਰਦੇ ਹਾਂ, ਵਧੀਆ ਖੁਰਾਕ ਖਾਓ, ਅੰਡੇ ਖਾਓ, ਮੀਟ ਖਾਓ, ਵੈਜੀਟੇਰੀਅਨ ਖਾਓ, ਵਧੀਆ ਖਾਓ, ਜੰਕ ਫੂਡ ਨਾ ਖਾਓ। ਫਿਰ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਹਾਂ, ਸਰੀਰ ਬਣਾਉਣ ਲਈ ਵਧੀਆ ਫੂਡ ਹੋਵੇ, ਵਧੀਆ ਐਕਸਰਸਾਈਜ਼ ਹੋਵੇ, ਵਧੀਆ ਸੋਚਣੀ ਹੋਵੇ, ਤਾਂ ਸਾਡਾ ਸਰੀਰ ਵਧੀਆ ਹੁੰਦਾ। ਜੇ ਹੁਣ 7-8 ਮੱਕੀ ਦੀਆਂ ਰੋਟੀਆਂ ਖਾ ਕੇ, 10-20 ਪੂਰੀਆਂ ਖਾ ਕੇ, ਅਤੇ 3-4 ਲੱਸੀ ਦੇ ਗਲਾਸ ਪੀ ਕੇ, ਅਤੇ ਸੌਣਾ ਹੀ ਆ ਢਿੱਡ 'ਤੇ ਹੱਥ ਫੇਰ ਕੇ, ਫਿਰ ਤੁਹਾਨੂੰ ਪਤਾ ਹੀ ਆ ਢਿੱਡ ਵੀ ਗੁਬਾਰੇ ਵਾਂਗੂ ਬਾਹਰ ਨਿਕਲਦਾ। ਹਾਂਜੀ, ਬੱਚਿਆਂ ਦੀ ਕੀ ਹਾਲਤ ਹੈ, ਸਿਹਤ ਕਿਉਂ ਨਹੀਂ ਵਧੀਆ ਬਣਦੀ ਕਿ ਸੋਫੇ 'ਤੇ ਬੈਠੇ ਰਹਿੰਦੇ ਨੇ? ਇੱਕ ਉਹ ਹੈਨਰੀ ਦਾ ਉਹਨਾਂ ਕੋਲ ਪੈਕਟ ਫੜਿਆ ਹੁੰਦਾ, ਇੱਕ ਚਿਪਸ ਦਾ ਵੱਡਾ ਪੈਕਟ ਫੜਿਆ ਹੁੰਦਾ, ਸੋਫੇ 'ਤੇ ਹੀ ਪਏ ਹੁੰਦੇ ਨੇ, ਸਾਹਮਣੇ ਟੀ ਵੀ ਦੇਖੀ ਜਾਂਦੇ, ਢਿੱਡ ਦੇ ਉੱਤੇ ਚਿਪਸ ਪਿਆ ਹੁੰਦਾ, ਕੱਢੀ ਜਾਂਦੇ ਨੇ, ਖਾਈ ਜਾਂਦੇ ਨੇ, ਕੱਢੀ ਜਾਂਦੇ ਨੇ, ਖਾਈ ਜਾਂਦੇ ਨੇ, ਨਾ ਇੱਧਰੋਂ ਹਿੱਲਣਾ ਉੱਧਰੋਂ ਹਿੱਲਣਾ, ਪੇਟ ਜਿਹੜਾ ਢਿੱਡ ਨੂੰ ਉਹ ਗੋਗੜ ਬਣ ਜਾਂਦੀ ਆ, ਇਹਨਾਂ ਪੰਜਾਬੀ ਗੋਗੜ ਕਹਿੰਦੇ ਨਾ, ਫੁੱਲ ਜਾਂਦੀ ਹੈ। ਸੋ ਉਹਦੇ ਨਾਲ ਅਲਟੀਮੇਟ ਜਦੋਂ ਗੋਗੜ ਬਣ ਗਈ ਵੱਡੀ, ਫਿਰ ਬਿਮਾਰੀਆਂ ਵੀ ਲੱਗ ਜਾਂਦੀਆਂ। ਹਾਂਜੀ, ਬਿਮਾਰੀਆਂ ਲੱਗ ਗਈਆਂ, ਸ਼ੂਗਰ ਨੇ ਘੇਰ ਲਿਆ, ਫਿਰ ਕਿਤੇ ਕੋਈ ਬਲੱਡ ਪ੍ਰੈਸ਼ਰ ਹੋ ਗਿਆ, ਕਿਤੇ ਕੁਛ ਹੋ ਗਿਆ, ਉਹ ਫਿਰ ਫਾਊਲ ਗੇਮ ਹੈ। ਜਦੋਂ ਫਾਊਲ ਅਸੀਂ ਖੇਡਦੇ ਹਾਂ ਅਤੇ ਕਿਸੇ ਦਿਨ ਫਿਰ ਹਸਪਤਾਲ 'ਚ ਵੀ ਛੇਤੀ ਜਾਣਾ ਪੈਂਦਾ, ਫਿਰ ਕਹਿੰਦੇ ਨੇ ਇਹਨੂੰ ਸਟ੍ਰੋਕ ਹੋ ਗਿਆ, ਫਿਰ ਕਹਿੰਦੇ ਨੇ ਇਹਨੂੰ ਬਲੱਡ ਪ੍ਰੈਸ਼ਰ ਹੋ ਗਈ, ਸ਼ੂਗਰ ਕਰਕੇ ਲੱਤਾਂ ਬਾਹਾਂ ਕੱਟਣੀਆਂ ਪੈ ਗਈਆਂ। ਸੋ ਕਹਿਣ ਦਾ ਮੇਰਾ ਮਤਲਬ, ਜੇ ਆਪਾਂ ਫਿਜ਼ੀਕਲ ਫਜ਼ੀਕ ਵੀ ਫਿੱਟ ਰੱਖਣੀ ਹੈ, ਉਹਦੇ ਲਈ ਵੀ ਪ੍ਰਿੰਸੀਪਲ ਅਡੋਪਟ ਕਰਨੇ ਪੈਂਦੇ ਨੇ। ਇਸੇ ਤਰ੍ਹਾਂ ਹੀ ਜੇ ਆਤਮਿਕ ਖੁਸ਼ੀ ਲੈਣੀ ਹੈ, ਆਤਮਿਕ ਹੁੰਦੀ ਹੈ ਵੀ ਅਸੀਂ ਹਰ ਵਕਤ ਖੁਸ਼ ਰਹੀਏ, ਸਾਨੂੰ ਪਿਆਰ ਮਾ, ਉਹਦੇ ਲਈ ਵੀ ਸਾਨੂੰ ਕੋਈ ਰੂਲਸ ਫਾਲੋ ਕਰਨੇ ਪੈਣੇ ਨੇ। ਰੂਲਸ ਕੀ ਨੇ ਕਿ ਅਸੀਂ ਸਵੇਰੇ ਉੱਠੀਏ, ਕਦੋਂ ਸੌਂਦੇ ਹਾਂ, ਕਦੋਂ ਉੱਠਦੇ ਹਾਂ, ਕਿਸ ਤਰ੍ਹਾਂ ਦੀ ਅਸੀਂ ਜਿਹੜੇ ਆਤਮਾ ਨੇ, ਆਤਮਾ ਦੀ ਜਿਹੜੀ ਖੁਰਾਕ ਹੈ, ਰੂਹ ਦੀ ਜਿਹੜੀ ਖੁਰਾਕ ਹੈ, ਪਰਮਾਤਮਾ ਨਾਲ ਮਿਲਣਾ, ਮੈਡੀਟੇਸ਼ਨ ਕਰਨਾ, ਕਿਸੇ ਸ਼ੇਪ 'ਚ ਕਰ ਲਓ, ਚਾਹੇ ਨਮਾਜ਼ ਪੜ੍ਹੋ, ਚਾਹੇ ਤੁਸੀਂ ਗੀਤਾ ਪੜ੍ਹੋ, ਚਾਹੇ ਗੁਰੂ ਗ੍ਰੰਥ ਸਾਹਿਬ ਪੜ੍ਹੋ, ਚਾਹੇ ਬਾਈਬਲ ਪੜ੍ਹੋ, ਅੱਖਾਂ ਮੀਚੋ, ਮੈਡੀਟੇਸ਼ਨ ਕਰੋ, ਯੋਗਾ ਕਰੋ, ਜੋ ਵੀ ਕਰਦੇ ਹੋ, ਉਸ ਤੋਂ ਇਲਾਵਾ, ਮੈਡੀਟੇਸ਼ਨ ਤੋਂ ਇਲਾਵਾ ਵੀ ਓਨੈਸਟ ਅਰਨਿੰਗ ਵੀ ਹੋਣੀ ਚਾਹੀਦੀ ਹੈ। ਇਹ ਆਤਮਿਕ ਖੁਸ਼ੀ ਦੇ ਲਈ ਓਨੈਸਟ ਅਰਨਿੰਗ, ਹੱਕ ਹਲਾਲ ਦੀ ਕਮਾਈ, ਹਾਂਜੀ, ਘਾਲ ਖਾਏ ਕੁਛ ਹੱਥੋਂ ਦੇ, ਇਸੇ ਕਰਕੇ ਕਿਹਾ ਅਸੀਂ ਨਾ, ਮਰ ਜਾਊਂ ਮਾਂਗੂ ਨਹੀਂ ਆਪਣੇ ਤਨ ਕੇ ਕਾਜ, ਪਰ ਮਰਥ ਕੇ ਕਾਜ ਮੇਂ ਮੁਝੇ ਨਾ ਵੇ ਲਾਜ, ਕਿ ਹੱਥ ਨਹੀਂ ਅੜਨੇ ਦੂਜਿਆਂ ਦੇ ਉੱਤੇ, ਲਾਲਚ ਨਹੀਂ ਰੱਖਣਾ, ਨਿਗਾਹ ਤੁਹਾਡੀ ਇਹ ਹੋਣੀ ਚਾਹੀਦੀ ਮੈਂ ਕੁਛ ਦੇਣਾ, ਲੈਣ ਦੀ ਨਹੀਂ, ਭੁੱਖ ਭਾਣਾ ਨੇ ਕਰਨ ਦੀ ਲੋੜ ਨਹੀਂ। ਈਵਨ ਆਪਾਂ ਕਈ ਵਾਰੀ ਉਹ ਜਦੋਂ ਵਿਆਹ 'ਤੇ ਜਾਂਦੇ ਹਾਂ ਪਾਰਟੀਆਂ ਦੇ ਉੱਤੇ, ਉਹ ਪਲੇਟਾਂ ਦੇਖਣ ਵਾਲੀਆਂ ਉੱਪਰ ਤੋਂ ਲੈ ਕੇ ਉੱਪਰ ਤੱਕ ਭਰੀਆਂ ਹੁੰਦੀਆਂ, ਕਿੰਨੀ ਭੁੱਖ ਬਰਸਾਈ ਹੁੰਦੀ ਹੈ ਸਾਡੀ, ਥੋੜ੍ਹਾ ਥੋੜ੍ਹਾ ਖਾ ਲਓ ਜਿੰਨੀ ਕੁ ਜ਼ਰੂਰਤ ਹੈ, ਫਿਰ ਜੋ ਜ਼ਿਆਦਾ ਖਾਂਦੇ ਫਿਰ ਰਾਤ ਨੂੰ ਵਾਧਾ ਜਮੀ ਹੁੰਦੀ ਹੈ, ਵੋਮਟਿੰਗ ਕਰਦੇ ਫਿਰਦੇ ਹਾਂ ਆਪਾਂ, ਫਿਰ ਕਹਿੰਦੇ ਚੂਰਨ ਦੀਆਂ ਗੋਲੀਆਂ ਲਿਆਓ, ਹਾਂਜੀ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਓਨੈਸਟ ਅਰਨਿੰਗ, ਹੱਕ ਲਾ ਦੀ ਉਹ ਕਮਾਈ ਖਾਓਗੇ ਅਤੇ ਉਹਦੇ ਨਾਲ ਫਿਕਰ ਨਹੀਂ ਹੋ। ਜਦੋਂ ਤੁਸੀਂ ਹੇਰਾ ਫੇਰੀਆਂ ਕਰਦੇ ਹਾਂ ਆਪਾਂ, ਝੂਠ ਫਰੇਮ ਕਰਕੇ, ਕਿਸੇ ਨੂੰ ਠੱਗਣ ਦੀ ਕਰਕੇ, ਵੈਸੇ ਤਾਂ ਜਿਹੜੇ ਠੱਗ ਹੁੰਦੇ ਨੇ ਮੇਰੇ ਹਿਸਾਬ ਨਾਲ, ਉਹ ਬੜੇ ਖਤਰਨਾਕ ਨੇ। ਚੋਰਾਂ ਤੋਂ ਵੀ ਬਚ ਜਾਂਗੇ, ਡਾਕੂਆਂ ਤੋਂ ਵੀ ਬਚ ਜਾਂਗੇ, ਠੱਗਾਂ ਤੋਂ ਬਚਣਾ ਬਹੁਤ ਮੁਸ਼ਕਲ ਹੈ। ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਡਾ ਮਨ ਜਿੱਤ ਲੈਂਦੇ ਨੇ, ਫਿਰ ਪਤਾ ਉਦੋਂ ਹੀ ਲੱਗਦਾ ਜਿੱਦਣ ਠੱਗ ਕੇ ਪੂਰੀ ਤਰ੍ਹਾਂ ਹੁੰਦੇ ਨੇ, ਚਾਹੇ ਕੋਈ ਰੀਅਲ ਸਟੇਟ ਵਾਲਾ, ਜਾਂ ਕੋਈ ਟੈਕਸੀ ਵਾਲਾ, ਜਾਂ ਕੋਈ ਟਰੱਕ ਵਾਲਾ, ਜਾਂ ਕੋਈ ਐਨਕਾਂ ਵਾਲਾ, ਜਾਂ ਕੋਈ ਡਾਕਟਰ ਹੈ, ਜਾਂ ਕੋਈ ਪ੍ਰੋਫੈਸਰ ਹੈ, ਉਹ ਜਦੋਂ ਮਿੱਠੀਆਂ ਗੱਲਾਂ ਕਰਕੇ, ਜੇ ਪ੍ਰੋਫੈਸਰ ਹੈ ਅਤੇ ਮਿੱਠੀਆਂ ਗੱਲਾਂ ਕਰਕੇ ਟਿਊਸ਼ਨ ਪੜ੍ਹਾਉਣ ਦੇ ਨੰਬਰ ਤੈਨੂੰ ਜ਼ਿਆਦਾ ਹੀ ਲਾ ਦਾਂਗੇ, ਠੱਗੀ ਹੋਈ ਆ, ਹੋਰ ਕੀ ਹੈ? ਫਿਰ ਭੁਗਤਾਨ ਕਰਨਾ, ਕੋਈ ਸ਼ਾਂਤੀ ਕਿੱਥੋਂ ਹੋ ਗਈ? ਔਲਾਦ ਵੀ ਗੰਦੀ ਨਿਕਲ ਆਉਂਦੀ ਹੈ। ਫਿਰ ਸਾਡਾ ਹਾਈ ਮੋਰਲ ਕਰੈਕਟਰ ਹੋਣਾ ਚਾਹੀਦਾ, ਹੱਸੋ ਖੇਡੋ ਜੋ ਮਰਜ਼ੀ, ਆਪਣੀ ਵਾਈਫ ਤੋਂ ਬਿਨਾਂ ਕੋਈ ਵੀ ਹੈ ਜਿਹੜੀ ਤੁਹਾਡੇ ਬਰਾਬਰ ਦੀ, ਉਹਨੂੰ ਭੈਣ ਸਮਝ ਲਓ, ਭੈਣ ਨਾਲ ਵੀ ਤੁਸੀਂ ਉਸ ਤਰ੍ਹਾਂ ਵਧੀਆ ਇੰਜੋਏ ਕਰਦੇ ਹੋ, ਹੈਲਪ ਕਰਦੇ ਹੋ, ਹਾਂਜੀ, ਉਹਨੂੰ ਭੈਣ ਦੇ ਰੂਪ 'ਚ ਲਓ, ਵੱਡੇ ਨੇ ਉਹਨੂੰ ਮਾਂ ਦੇ ਰੂਪ 'ਚ ਲੈ ਲਓ, ਬੱਚੇ ਨੇ ਉਹਨੂੰ ਧੀਆਂ ਪੁੱਤਰਾਂ ਦੇ ਰੂਪ 'ਚ ਲੈ ਲਓ, ਤੋ ਤੁਹਾਡਾ ਹਾਈ ਮੋਰਲ ਕਰੈਕਟਰ, ਜੋ ਮਰਜ਼ੀ ਹੱਸੋ ਖੇਡੋ, ਲੇਕਿਨ ਤੁਹਾਡੇ ਅੰਦਰੋਂ ਮਨ ਸਾਫ਼ ਹੋਣਾ ਚਾਹੀਦਾ। ਫਿਰ ਨਸ਼ਿਆਂ ਤੋਂ ਬਚੋ, ਜਦੋਂ ਅਸੀਂ ਸਿਗਰਟ 'ਤੇ ਸਿਗਰਟ ਪੀ ਜਾਂਦੇ ਹਾਂ, ਸ਼ਿਗਾਰ 'ਤੇ ਸ਼ਿਗਾਰ ਖਿੱਚੀ ਜਾਂਦੇ ਹਾਂ, ਫਿਰ ਨੱਕ 'ਚ ਪਾ ਕੇ ਚਿੱਟਾ ਜਿਹਾ, ਉਹ ਮੈਨੂੰ ਤਾਂ ਹੁਣ ਪਤਾ ਨਹੀਂ, ਤੋ ਚਿੱਟਾ ਜਿਹਾ ਕਹਿੰਦੇ ਪਾ ਕੇ ਖਿੱਚਦੇ ਹਾਂ, ਅਤੇ ਅੱਜ ਕੱਲ੍ਹ ਤਾਂ ਐਕਟਰ ਵੀ ਸਾਡੇ ਖਿੱਚੀ ਜਾਂਦੇ ਨੇ, ਲੀਡਰ ਵੀ ਕਹਿੰਦੇ, ਇਹ ਦੁਨੀਆਂ ਦਾ ਬੁਰਾ ਹਾਲ ਹੈ। ਜਦੋਂ ਨਸ਼ਿਆਂ 'ਚ ਹੀ ਰਹਿਣਾ ਸੀ, ਫਿਰ ਸਾਨੂੰ ਖੁਸ਼ੀ ਕਿਵੇਂ ਹੋਊਗੀ? ਸਾਰਾ ਦਿਨ ਸੁੱਤੇ ਹੀ ਰਹਿਣਾ ਸੀ, ਅਤੇ ਫਿਰ ਘੱਟ ਖਾਣਾ, ਇਹ ਵੀ ਆਤਮਿਕ ਸ਼ਾਂਤੀ ਦੀ ਨਿਸ਼ਾਨੀ ਹੈ। ਸੋ ਅਜਿਹੀਆਂ ਗੱਲਾਂ ਕਹਿਣ ਦਾ ਮੇਰਾ ਮਤਲਬ ਹੈ ਵੀ ਜੇ ਅਸੀਂ ਖੁਸ਼ੀ ਲੈਣੀ ਚਾਹੁੰਦੇ ਹਾਂ ਤਾਂ ਸਾਨੂੰ ਨਿਯਮ ਫਾਲੋ ਕਰਨੇ ਪੈਣਗੇ। ਦੇਖੋ ਨਿਯਮ ਕੀ ਹੈ, ਇੱਕ ਗੱਲ ਤੁਸੀਂ ਦੇਖੋ ਵੀ ਇੱਕ ਮੈਂ ਹੁਣੀ ਗੱਲ ਕਰ ਰਿਹਾ ਸੀਗਾ, 84 ਲੱਖ ਜੀਆ ਜੂਨ ਦੇ ਵਿੱਚੋਂ ਅਸੀਂ ਨਿਕਲ ਗਏ ਹਾਂ, ਜਿਵੇਂ ਕਿ ਸਾਡੇ ਸਿੱਖ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਇਹ ਕਿਹਾ ਜਾਂਦਾ ਵੀ 84 ਲੱਖ ਜੀਆ ਜੂਨਸ ਨੇ, ਜੂਨੀਆਂ ਨੇ ਸਾਡੀਆਂ, ਉਹਨਾਂ ਦੇ ਵਿੱਚੋਂ ਨਿਕਲ ਕੇ ਅਖੀਰ ਦੇ ਵਿੱਚ ਹਿਊਮਨ ਬੀਂਗ, ਜਿਹੜਾ ਮਨੁੱਖੀ ਜਨਮ ਲਿਆ, ਇਹਨੂੰ ਇਸੇ ਕਰਕੇ ਇਸਨੂੰ ਟੌਪ ਆਫ ਦਾ ਕ੍ਰੀਏਸ਼ਨ ਕਿਹਾ ਜਾਂਦਾ। ਅਤੇ ਦੂਜਾ 99 ਦਾ ਚੱਕਰ ਹੈ, 99 ਦਾ ਚੱਕਰ, ਦੋਨਾਂ ਦੇ ਵਿੱਚ ਫਰਕ ਇਹ ਹੈ ਵੀ ਜਿਹੜਾ 84 ਦਾ ਚੱਕਰ ਮੈਂ ਰਾਤੀ ਕਿਸੇ ਭਾਈ ਸਾਹਿਬ ਨੂੰ ਗੱਲ ਸੁਣਾ ਰਿਹਾ ਸੀ। ਇੱਕ ਰਾਜਾ ਸੀਗਾ, ਉਹਦੇ ਘਰੇ ਕੋਈ ਮਾਲਸ਼ੀ ਮਾਲਿਸ਼ ਕਰਨਾ, ਮਾਲਿਸ਼ ਹੁੰਦਾ ਨਾ ਸਿਰ 'ਤੇ ਤੇਲ ਤੂੰ ਲਾ ਕੇ ਝੱਸਣਾ ਸਰੀਰ ਨੂੰ ਮਾਲਿਸ਼ ਕਰਨਾ, ਉਹ ਵਿਚਾਰਾ ਗਰੀਬ ਬੰਦਾ ਸੀਗਾ, ਸ਼ੀਸ਼ੀ ਲਿਆ ਕੇ ਰਾਜੇ ਦੀ ਮਾਲਿਸ਼ ਕਰਿਆ ਕਰਦਾ ਸੀਗਾ, ਨਾਲੇ ਸਿਰ 'ਤੇ ਠੁੱਲੇ ਠੁੱਲੇ ਜੇ ਮਰੀ ਜਾਂਦੇ, ਨਾਲੇ ਗੁਣਗੁਣਾਉਣਾ, ਗਾਣੇ ਗਾਈ ਜਾਣੇ ਕੋਈ ਨਾ ਕੋਈ, ਖੁਸ਼ ਰਹਿੰਦਾ ਸੀ ਪੂਰਾ। ਅਤੇ ਰਾਜੇ ਨੇ ਇੱਕ ਦਿਨ ਸੋਚਿਆ ਵੀ ਯਾਰ ਮੇਰੇ ਕੋਲ ਸਾਰੀ ਇਸ ਪਰਜਾ ਦਾ ਰਾਜ ਹੈ, ਮੇਰੇ ਕੋਲ ਕਿੰਨੇ ਸੋਨਾ ਚਾਂਦੀ ਜਵਾਹਰਾਤ ਨੌਕਰ ਚਾਕਰ ਕੋਠੀਆਂ ਕਿੰਨੇ ਕੁਛ ਹੈ, ਮੇਰੇ ਦਿਮਾਗ 'ਤੇ ਫਿਰ ਵੀ ਪਰੇਸ਼ਾਨੀ ਰਹਿੰਦੀ ਹੈ ਵੀ ਸੋਕਾ ਨਾ ਪੈ ਜੇ, ਟੈਕਸ ਟਾਈਮ 'ਤੇ ਆ ਜੇ, ਉਹ ਕੀ ਚੁਗਲੀ ਕਰਦਾ ਮੇਰੇ, ਦੂਜਾ ਨਾ ਮੇਰੇ 'ਤੇ ਅਟੈਕ ਕਰਦੇ, ਇਹ ਭਲੇ ਮਾਨਸ ਦੇ ਇੱਕੋ ਹੀ ਕੁੜਤਾ ਪਜਾਮਾ ਪਾਇਆ ਹੁੰਦਾ, ਕਿੰਨਾ ਖੁਸ਼ ਰਹਿੰਦਾ, ਨਾਲੇ ਮੇਰੇ ਸਿੱਧੀ ਮਾਲਿਸ਼ ਕਰੀ ਜਾਂਦਾ, ਨਾਲੇ ਗਾਣੇ ਗਾਈ ਜਾਂਦਾ, ਵੀ ਇਹ ਕਾਰਨ ਕੀ ਹੈ। ਉਹਨੇ ਇੱਕ ਦਿਨ ਆਪਣੇ ਵਜ਼ੀਰ ਨੂੰ ਪੁੱਛਿਆ ਵੀ ਯਾਰ ਮੈਨੂੰ ਗੱਲ ਤਾਂ ਸਮਝਾ ਵੀ ਮੇਰੇ ਕੋਲ ਕਿੰਨਾ ਹੀ ਅਮੀਰ ਬੰਦਾ ਰਾਜਾ ਮੈਂ, ਅਤੇ ਇਹ ਵਿਚਾਰਾ ਸਿੱਧਾ ਜਿਹਾ ਬੰਦਾ ਹੈ, ਇਹਨੂੰ ਪਤਾ ਨਹੀਂ 5-10 ਰੁਪਈਏ ਮੈਂ ਦਿੰਦਾ ਕਿ ਨਹੀਂ ਦਿੰਦਾ, ਇਹ ਖੁਸ਼ ਰਹਿੰਦਾ ਅਤੇ ਮੇਰੇ ਦਿਮਾਗ 'ਤੇ ਟੈਨਸ਼ਨ ਰਹਿੰਦੀ ਹੈ, ਇਹ ਕਿਉਂ? ਵਜ਼ੀਰ ਕਹਿੰਦਾ ਸਰ ਇਹ 99 ਦੇ ਚੱਕਰ 'ਚ ਨਹੀਂ ਪਿਆ। ਉਹ ਕਹਿੰਦਾ ਉਹ ਕੀ ਹੁੰਦਾ? ਕਹਿੰਦਾ ਜੀ ਮੈਂ ਤੁਹਾਨੂੰ ਸਮਝਾਉਣਾ। ਕਹਿੰਦਾ ਦੱਸੋ। ਕਹਿੰਦਾ ਰਾਜੇ ਨੂੰ ਕਹਿੰਦਾ, ਕਹਿੰਦਾ ਇੰਝ ਕਰੋ ਤੁਸੀਂ 100 ਮੋਹਰਾਂ ਸੋਨੇ ਦੀਆਂ ਇੱਕ ਥੈਲੀ 'ਚ ਪਾ ਕੇ ਲਿਆਓ। ਉਹ ਕਹਿੰਦਾ ਕਿਉਂ? ਕਹਿੰਦਾ ਮੈਂ ਤੁਹਾਨੂੰ ਬਾਅਦ 'ਚ ਸਮਝਾਊਂਗਾ 99 ਦਾ ਚੱਕਰ ਕੀ ਹੁੰਦਾ। ਰਾਜੇ ਨੇ ਅੱਗੇ ਇਸ਼ਾਰਾ ਕੀਤਾ, 99 ਮੋਹਰਾਂ ਸੋਨੇ ਦੀਆਂ ਥੈਲੀ 'ਚ ਪਾ ਕੇ ਆ ਗਈਆਂ। ਅਤੇ ਕਹਿੰਦਾ ਵਜ਼ੀਰ ਕਹਿੰਦਾ ਰਾਜੇ ਨੂੰ, ਕਹਿੰਦਾ ਜੀ ਇਹਦੇ 'ਤੇ ਆਪਣੀ ਮੋਹਰ ਵੀ ਲਾ ਦਿਓ, ਰਾਜੇ ਦੀ ਸਟੈਂਪ ਲਾ ਦਿਓ ਵੀ ਇਹਦੇ ਵਿੱਚ 100 ਮੋਹਰਾਂ ਨੇ, ਤੈਨੂੰ ਮੈਂ ਇਨਾਮ ਦੇ ਰਿਹਾ, ਪਾਈਆਂ 99। ਕਹਿੰਦੇ ਮੋਹਰ ਲਾਓ 100 ਦੀ। 100 ਦੀ ਲਾ ਕੇ ਜਦੋਂ ਮਾਲਸ਼ੀ ਆਇਆ ਅਤੇ ਜਾਣ ਲੱਗਿਆ ਅਤੇ ਰਾਜਾ ਕਹਿੰਦਾ ਲੈ ਵੀ ਤੇਰੀ ਮੈਂ ਮਾਲਿਸ਼ ਤੋਂ ਬਹੁਤ ਖੁਸ਼ ਹਾਂ, ਆਹਲਾ ਤੈਨੂੰ ਮੈਂ 100 ਮੋਹਰਾਂ ਇਨਾਮ ਦੀਆਂ ਦਿੰਦਾ, ਆਹਲਾ ਮੇਰੀ। ਉਹਨੇ ਥੈਲੀ ਫੜਾਤੀ, ਉਹਦੇ ਉੱਤੇ ਰਾਜੇ ਦੀ ਮੋਹਰ ਵੀ ਲੱਗੀ ਸੀ। ਉਹ ਜਿਹੜਾ ਮਾਲਸ਼ੀ ਸੀਗਾ ਟੱਪਦਾ ਨੱਚਦਾ ਗਿਆ ਵੀ ਅੱਜ ਤਾਂ ਰਾਜੇ ਨੇ ਬਹੁਤ ਵਧੀਆ ਇਨਾਮ ਦਿੱਤਾ, ਸੋਨੇ ਦੀਆਂ ਮੋਹਰਾਂ, ਸੋਨੇ ਦੀਆਂ ਮੋਹਰਾਂ, ਉਹ ਵੀ 100। ਘਰ ਵਾਲੀ ਨੂੰ ਜਾ ਕੇ ਕਹਿੰਦਾ ਮੈਂ ਤਾਂ ਦੇਖਿਆ, ਮੈਂ ਰਾਜੇ ਦੀ ਸੇਵਾ ਕਰਦਿਆਂ 100 ਮੋਹਰ ਦਿੱਤੀ ਹੈ। ਉਹਨਾਂ ਨੇ ਢੇਰੀ ਕਰ ਲਈ ਮੋਹਰ, ਗੁੱਥ ਜਿਹੜੀ ਥੈਲੀ ਸੀਗੀ, ਜਦੋਂ ਗਿਣ ਲਾ ਕੇ 10, 20, 30, 40, 50, 60, 70, 80, 90, 91, 92, 93, 94, 95, 96, 97, 98, 99 ਅਤੇ 100ਵੀਂ ਕਿੱਥੇ ਹੈ? ਬਾਹਰ ਤਾਂ ਲਿਖਿਆ 100। ਜਨਾਨੀ ਨੂੰ ਕਹਿੰਦਾ ਉੱਠ, ਉੱਠ ਖੜੀ, ਕਹਿੰਦੀ ਮੇਰੇ ਥੱਲੇ ਤਾਂ ਨਹੀਂ। ਉਹ ਕਹਿੰਦੇ ਤੇਰੇ ਕਮੀਜ਼ 'ਚ ਨਾ ਪਈ ਹੋਵੇ, ਸਾਰਾ ਕੋਈ ਇੱਧਰ ਉੱਧਰ ਮਾਰ ਲਿਆ 99 ਨੇ। ਉਹ ਕਹਿੰਦੇ ਅੱਛਾ। ਜਨਾਨੀ ਕਹਿੰਦੀ ਦੇਖਿਆ ਰਾਜਾ ਝੂਠਾ ਹੈ, ਜਦੋਂ ਦੇਣੀਆਂ 99 ਸੀ ਤਾਂ 100 ਕਿਉਂ ਲਿਖੀ, ਐਡਾ ਵੱਡਾ ਹਰਾਮੀ ਬੰਦਾ ਰਾਜਾ। ਗੁੱਸਾ ਚੜ ਗਿਆ ਵੀ ਜੇ ਤੂੰ 99, ਦੇਖੋ ਨਾ ਮਨ ਹੈ 99 ਦੇ ਚੱਕਰ 'ਚ ਪੈ ਗਿਆ ਨਾ। ਉਹ ਕਹਿੰਦਾ ਦੇਣੀਆਂ ਜੇ 99 ਸੀ ਤਾਂ 100 ਕਿਉਂ ਲਿਖੀਆਂ? ਇਸ ਤਰ੍ਹਾਂ ਹੀ ਹੋਰ ਝੂਠ ਬੋਲਦਾ ਹੋਊਗਾ। ਦੂਜੇ ਦਿਨ ਜਦੋਂ ਮਾਲਿਸ਼ ਕਰਨ ਗਿਆ, ਬੜਾ ਦੁਖੀ ਵੀ ਰਾਜਾ ਦਾ ਝੂਠਾ ਹੈ। ਜਦੋਂ ਉਹਦੇ ਮਾਲਿਸ਼ ਕਰੇ, ਜੀਦਾ ਕਰੇ, ਉਹਦੀ ਗਰਦਨ ਜੀ ਮਰੋੜਦਿਆਂ ਸਿਰ 'ਤੇ ਜ਼ੋਰ ਦੀ ਮਾਰਾਂ ਹੱਥ, ਪਰ ਕਰ ਨਹੀਂ ਸਕਦਾ ਸੀ। ਰਾਜੇ ਨੇ ਦੇਖਿਆ ਵੀ ਅੱਜ ਇਹ ਮਾਲਿਸ਼ ਹੋਰ ਤਰ੍ਹਾਂ ਦੀ ਕਰਦਾ, ਨਾਲੇ ਅੱਗੇ ਤਾਂ ਗਾਣੇ ਜੇ ਗਾਉਂਦਾ ਹੁੰਦਾ ਸੀ, ਅੱਜ ਗਾਣੇ ਵੀ ਨਹੀਂ ਗਾਉਂਦਾ, ਕੀ ਗੱਲ? ਅਤੇ ਉਹਨੇ ਫਿਰ ਰਾਜੇ ਨੇ ਪੁੱਛ ਲਿਆ, ਕਹਿੰਦਾ ਵੀ ਕੀ ਗੱਲ? ਕੱਲ੍ਹ ਤਾਂ ਤੂੰ ਬੜਾ ਖੁਸ਼ ਹੋ ਗਿਆ, ਅੱਗੇ ਸਾਲ ਹੋ ਗਿਆ ਖੁਸ਼ ਹੋ ਕੇ ਕਰਦਾ ਸੀ ਮਾਲਿਸ਼, ਅੱਜ ਤੂੰ ਮਾਲਿਸ਼ ਖੁਸ਼ ਨਹੀਂ ਹੁੰਦਾ, ਤੇਰੇ ਚਿਹਰੇ 'ਤੇ ਉਦਾਸੀ ਕਿਉਂ ਹੈ? ਕਹਿੰਦਾ ਜੀ ਕੀ ਦੱਸਾਂ, ਤੁਸੀਂ ਜਿਹੜੀਆਂ ਮੋਹਰਾਂ ਦਿੱਤੀਆਂ ਸੀਗੀਆਂ, ਤੁਸੀਂ ਆਪਣੀ ਸਟੈਂਪ ਵੀ ਲਾਈ ਆ 100 ਹੈ, ਮੈਂ ਸਾਰੀਆਂ ਗਿਣੀਆਂ 99, 10 ਵਾਰੀ ਗਿਣਦੀਆਂ, ਜੇ ਤੁਸੀਂ 99 ਦਿਨੀਆਂ 100 ਕਿਉਂ ਲਿਖੀ? ਮੈਂ ਤਾਂ ਕਹਿੰਦਾ ਤੁਸੀਂ ਇਹਦਾ ਝੂਠ ਬੋਲਿਆ ਮੈਨੂੰ। ਰਾਜਾ ਕਹਿੰਦਾ ਕੋਈ ਨਹੀਂ, ਜੇ ਤੇਰੀਆਂ 99 ਦਿੱਤੀਆਂ, ਮੇਥੋਂ ਗਲਤੀ ਨਾਲ ਲੱਗ ਗਈ ਮੋਹਰ, ਇੱਕ ਤੂੰ ਕਮਾਲ ਹੈ, 99 ਤੈਨੂੰ ਮੈਂ ਦਿੱਤੀਆਂ, ਇੱਕ ਤੂੰ ਕਮਾਲ ਹੈ। ਉਹ ਕਹਿੰਦਾ ਠੀਕ ਹੈ। ਘਰ ਵਾਲੀ ਨੂੰ ਕਹਿੰਦਾ ਰਾਜਾ ਤਾਂ ਐਂ ਕਹਿੰਦਾ ਵੀ ਸ਼ਾਇਦ ਮੈਂ 99 ਦਿੱਤੀਆਂ ਹੁਣ, ਕੋਈ ਗੱਲ ਨਹੀਂ, ਇੱਕ ਤੂੰ ਕਮਾਲ ਹੈ। ਲੱਗ ਗਏ ਸੋਚਣ ਵੀ ਕਿਵੇਂ ਕਮਾਈਏ, ਵੀ ਆਹ ਕੰਮ ਕਰੀਏ, ਉਹ ਕਰੀਏ, ਆਹ ਕਰੀਏ, ਰਾਤਾਂ ਨੂੰ ਨੀਂਦਾਂ ਉੱਡ ਗਈਆਂ। ਹਾਂਜੀ। ਸੋ ਜਦੋਂ ਇੰਨੇ ਨੂੰ ਵਜ਼ੀਰ ਗਿਆ, ਕਹਿੰਦਾ ਵੀ ਤੁਸੀਂ ਮਾਲਸ਼ੀ ਨੂੰ, ਕਹਿੰਦਾ ਕੀ ਗੱਲ? ਕਹਿੰਦਾ ਹੁਣ ਅਸੀਂ ਇੱਕ ਕਮਾਉਣ ਲਈ ਸੋਚਦੇ ਹਾਂ ਵੀ ਕਿਹੜਾ ਕੰਮ ਕਰੀਏ, ਕਿਹੜਾ ਕੰਮ ਕਰੀਏ, ਸਾਡੇ ਕੋਲ ਪਰੇਸ਼ਾਨੀ ਰਹਿੰਦੀ ਹੈ, ਬੱਚੇ ਕੁਛ ਕਹਿੰਦੇ ਨੇ, ਉਹ ਕੁਛ ਕਹਿੰਦਾ, ਅਤੇ ਮੇਰੀ ਘਰ ਵਾਲੀ ਕੁਛ ਕਹਿੰਦੀ ਹੈ। ਉਹ ਕਹਿੰਦਾ ਗੱਲ ਸੁਣੋ, ਤੁਹਾਡੇ ਕੋਲ 99 ਹੈਗੀਆਂ? ਕਹਿੰਦਾ ਹਾਂ ਉਹ ਹੈਗੀਆਂ। ਕਹਿੰਦੇ ਇਹਦੇ ਲਈ ਤਾਂ ਥੈਂਕਸ ਕਰੋ, ਤੁਹਾਡੇ ਕੋਲ ਤਾਂ ਇੱਕ ਵੀ ਨਹੀਂ ਸੀ ਪਹਿਲਾਂ, ਜਿਹੜੀਆਂ ਤੁਹਾਨੂੰ ਦਿੱਤੀਆਂ ਰਾਜੇ ਨੇ ਉਹਦੇ ਨਾਲ ਇੰਜੋਏ ਕਰੋ, ਸਿਰਫ ਇੱਕ ਹੋਰ ਲੈਣ ਲਈ, ਉਹਦੇ ਬਾਰੇ ਕੰਪਲੇਂਟ ਕਰਨ ਦੇ ਲਈ ਤੁਸੀਂ ਆਹ ਚੱਕਰ 'ਚ ਪਏ ਪਏ ਹੋ, ਤਿੰਨ ਚਾਰ ਦਿਨ ਹੋ ਗਏ, ਤਾਂ ਤੁਸੀਂ ਰਾਤ ਨੂੰ ਸੁੱਤੇ ਨਹੀਂ, ਨਾਲੇ ਰਾਤ ਦੁਖੀ ਰਹਿੰਦੇ ਹੋ। ਸੋ ਰਾਜੇ ਨੂੰ ਕਹਿੰਦਾ ਆਹੀ ਹੈ, ਕਹਿੰਦਾ 99 ਦਾ ਚੱਕਰ, ਜਿਹੜਾ ਕੁਛ ਪਰਮਾਤਮਾ ਨੇ ਸਾਨੂੰ ਦਿੱਤਾ, ਸਾਨੂੰ ਗਰਮੀ ਦਿੱਤੀ ਹੈ, ਸਾਨੂੰ ਸਰਦੀ ਦਿੱਤੀ ਹੈ, ਸਾਨੂੰ ਪਹਿਨਣ ਲਈ ਕੱਪੜੇ ਦਿੱਤੇ ਨੇ, ਸਿਰ ਜਿਹੜੀ ਸਿਰ ਢੱਕਣ ਦੀ ਛੱਤ ਦਿੱਤੀ ਹੈ, ਭੋਜਨ ਦਿੱਤਾ, ਧਰਤੀ ਪੈਦਾ ਕਰਦੀ ਹੈ, ਅਸੀਂ ਉਹਦੇ ਲਈ ਤਾਂ ਕਦੇ ਥੈਂਕਫੁੱਲ ਨਹੀਂ ਹੁੰਦੇ, ਇਵੇਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ। ਸੋ ਇਸੇ ਕਰਕੇ ਸ਼ਿਕਾਇਤਾਂ ਕਰਨ ਕਰਕੇ ਸਾਰੀ ਜ਼ਿੰਦਗੀ 'ਚ ਅਸੀਂ 99 ਦੇ ਚੱਕਰ 'ਚ ਪੈ ਰਹੇ ਹਾਂ ਅਤੇ ਖੁਸ਼ ਨਹੀਂ ਹੁੰਦੇ। ਖੁਸ਼ੀ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਜੋ ਕੁਛ ਸਾਨੂੰ ਮਿਲਿਆ, ਜੋ ਕੁਛ ਸਾਡੇ ਕੋਲ ਹੈਗਾ, ਵੀ ਆਰ ਨਾਟ ਥੈਂਕਫੁੱਲ ਫੋਰ ਦੈਟ। ਅਸੀਂ ਤਾਂ ਜਿਹੜੀ ਚੀਜ਼ ਨਹੀਂ ਹੈਗੀ, ਇੱਕ ਅੱਧੀ ਚੀਜ਼ ਦੀ ਕਮੀ ਆ, ਉਹਦੇ ਲਈ ਕੰਪਲੇਂਟਾਂ ਕਰਦੇ ਹਾਂ, ਜਿਹਦੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ। ਇਸ ਕਰਕੇ ਸਾਨੂੰ ਜਿਹੜਾ ਹੈਗਾ ਉਹ ਜ਼ਿੰਦਗੀ ਦੇ ਵਿੱਚ ਪ੍ਰਿੰਸੀਪਲਸ ਬਣਾਉਣੇ ਚਾਹੀਦੇ ਨੇ। ਪ੍ਰਿੰਸੀਪਲ ਦੀ ਕਿਵੇਂ ਮੈਨੂੰ ਗੱਲ ਯਾਦ ਆ ਗਈ, ਕੋਈ ਸੰਤ ਮਹਾਤਮਾ ਕਿਸੇ ਪਿੰਡ ਵਿੱਚ ਆਏ ਹੋਏ ਸੀਗੇ, ਅਤੇ ਹੁਣ ਹਰੇਕ ਬੰਦਾ ਆਸ ਕਰਦਾ ਵੀ ਸੰਤ ਮਹਾਤਮਾ ਤੋਂ ਕਿਰਪਾ ਮੰਗੋ, ਇਹਦੇ ਪਹੁੰਚੇ ਹੁੰਦੇ ਨੇ ਕੋਈ ਦਇਆ ਮਿਹਰ ਕਰਨ। ਇੱਕ ਦਰਜੀ ਉਹਨਾਂ ਕੋਲ ਚਲਿਆ ਗਿਆ ਸੰਤ ਮਹਾਤਮਾ ਨੂੰ ਕੋਲ ਜਾ ਕੇ, ਦੋ ਸਤਸੰਗ ਸੁਣਦਾ ਅਤੇ ਇੱਕ ਦਿਨ ਮਹਾਤਮਾ ਜੀ ਨੇ ਪੁੱਛਿਆ, ਸੰਤਾਂ ਨੇ ਪੁੱਛਿਆ ਵੀ ਭਾਈ ਸਾਹਿਬ ਮੰਗੋ ਤੁਸੀਂ ਕੀ ਗੱਲ, ਤੁਸੀਂ ਉਦਾਸ ਜੇ ਕਿਉਂ ਨੇ? ਕਹਿੰਦੇ ਸਰ ਮੇਰੇ ਘਰ ਬਹੁਤ ਗਰੀਬੀ ਹੈ, ਮੇਰੀਆਂ ਦੋ ਤਿੰਨ ਜਵਾਨ ਕੁੜੀਆਂ ਨੇ, ਹੁਣ ਉਹਨਾਂ ਦੀ ਵਿਆਹ ਕਰਨਾ, ਪੈਸੇ ਮੇਰੇ ਕੋਲ ਹੈ ਨਹੀਂ, ਮੈਨੂੰ ਤਾਂ ਸਾਰੀ ਸਾਰੀ ਯਾਰ ਨੀਂਦ ਨਹੀਂ ਆਉਂਦੀ, ਪਹਿਲਾਂ ਬੜੀ ਮੁਸ਼ਕਲ ਨਾਲ ਪੜ੍ਹਾਇਆ, ਹੁਣ ਸਾਡੇ ਕੋਲ ਪੈਸਾ ਕੋਈ ਨਹੀਂ, ਦਰਜੀ ਦਾ ਮੈਂ ਕੰਮ ਕਰਦਾ, ਕੱਪੜੇ ਸੀ ਕੇ, ਮੇਰੀ ਆਮਦਨ ਬਹੁਤ ਥੋੜ੍ਹੀ ਹੈ, ਮੈਂ ਦੁਖੀ ਰਹਿਣਾ, ਘਰ ਵਾਲੀ ਵੀ ਰਾਤ ਨੂੰ ਜਾਗਦੀ ਰਹਿੰਦੀ ਹੈ, ਕੋਈ ਇਹੋ ਜਿਹੀ ਕਿਰਪਾ ਕਰੋ ਵੀ ਸਾਡੀ ਜਿਹੜੀ ਆ ਪੈਸੇ ਚਾਰ ਹੋ ਜਾਣ, ਨਿਆਣਿਆਂ ਦੇ ਵਿਆਹ ਕਰ ਦਈਏ, ਕੁੜੀਆਂ ਦੇ ਵਿਆਹ ਕਰ ਦਈਏ। ਸੰਤ ਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਕੰਮ ਵੀ ਕਰਦੇ ਹੋ, ਕੋਈ ਨਿਯਮ ਵੀ ਬਣਾਇਆ? ਕਹਿੰਦਾ ਜੀ ਕਿਹੜਾ ਨਿਯਮ, ਮੈਨੂੰ ਤਾਂ ਨਹੀਂ ਨਿਯਮ ਨੂੰ ਪਤਾ, ਮੈਨੂੰ ਤਾਂ ਇਹੀ ਪਤਾ ਵੀ ਸਵੇਰੇ 9-10 ਵਜੇ ਉੱਠ ਕੱਢਦੇ ਹਾਂ, ਉੱਠ ਕੇ ਮਸ਼ੀਨ ਘੁਮਾਉਂਦੇ ਹਾਂ, ਕੱਪੜੇ ਸੀ ਜਾਂਦੇ ਹਾਂ, ਸ਼ਾਮ ਤੱਕ ਸੀ ਜਾਂਦੇ, ਰੋਟੀ ਖਾ ਲਈ, ਰਾਤ ਨੂੰ ਫਿਰ ਸੌਂ ਜਾਂਦੇ, ਨਿਯਮ ਨੂੰ ਤਾਂ ਕੋਈ ਨਹੀਂ। ਉਹ ਕਹਿੰਦੇ ਇੰਝ ਨਹੀਂ, ਜੇ ਤੂੰ ਖੁਸ਼ੀਆਂ ਲੈਣੀ ਹੈ ਤਾਂ ਕੋਈ ਨਾ ਕੋਈ ਤਾਂ ਜ਼ਿੰਦਗੀ 'ਚ ਨਿਯਮ ਬਣਾ, ਕੋਈ ਰੂਲ ਬਣਾ। ਉਹ ਕਹਿੰਦਾ ਕਿਹੜਾ? ਕਹਿੰਦਾ ਜਿਹੜਾ ਮਰਜ਼ੀ ਬਣਾ ਲਾ ਤੂੰ, ਸਿੰਪਲ ਤੋਂ ਸਿੰਪਲ ਬਣਾ ਲਾ, ਪਰ ਉਹਦੇ ਉੱਤੇ ਤੂੰ ਸਟੈਂਡ ਕਰ, ਉਹਦਾ ਫਾਇਦਾ ਹੋਊਗਾ। ਉਹਨੇ ਸੋਚਿਆ ਵੀ ਹੁਣ ਸੰਤ ਮਹਾਤਮਾ ਨੇ ਕਿਹਾ ਕਿਹੜਾ ਰੂਲ ਬਣਾਈਏ। ਉਹਨੇ ਸੋਚ ਸੋਚ ਕੇ ਗਿਆ, ਕਹਿੰਦਾ ਚਲੋ ਜੀ ਮੈਂ ਫਿਰ ਐਂ ਕਰਦਾ, ਜੇ ਹੁਣ ਤੁਸੀਂ ਕਿਹਾ ਹੀ ਹੈ ਮੈਂ ਨਿਯਮ ਬਣਾਉਣਾ, ਮੇਰਾ ਜਿਹੜਾ ਗੁਆਂਢੀ ਹੈ ਨਾ ਉਹ ਹੈਗਾ ਘੁਮਿਆਰ। ਘੁਮਿਆਰ ਪਤਾ ਨਾ ਕਿਹਨੂੰ ਕਹਿੰਦੇ ਨੇ? ਜਿਹੜਾ ਕਿ ਮਿੱਟੀ ਦੇ ਬਰਤਨ ਬਣਾਉਂਦਾ। ਕਹਿੰਦਾ ਮੇਰੇ ਨਾਲ ਦੇ ਘਰ ਦਾ ਘੁਮਿਆਰ ਹੈ, ਮੈਂ ਜਿੰਨਾ ਚਿਰ ਤੱਕ ਉਹਦਾ ਮੂੰਹ ਨਹੀਂ ਨਾ ਦੇਖਦਾ ਮੈਂ ਰੋਟੀ ਨਹੀਂ ਖਾਣੀ। ਦੇਖੋ ਕਿੰਨੇ ਵੀ ਆਰ ਸੋ ਸਮਾਰਟ, ਓਵਰ ਸਮਾਰਟ ਆ, ਕਿੰਨਾ ਵਧੀਆ ਨਿਯਮ ਬਣਾਇਆ। ਸੰਤ ਮਹਾਤਮਾ ਨੂੰ ਕੀ ਕਹਿੰਦਾ ਕਿ ਮੇਰਾ ਜਿਹੜਾ ਗੁਆਂਢੀ ਘੁਮਿਆਰ ਹੈ, ਜਿੰਨਾ ਚਿਰ ਤੱਕ ਮੈਂ ਉਹਦਾ ਮੂੰਹ ਨਹੀਂ ਨਾ ਦੇਖਦਾ ਮੈਂ ਰੋਟੀ ਨਹੀਂ ਖਾਣੀ। ਸੰਤ ਮਹਾਤਮਾ ਹੱਸ ਪਏ, ਕਹਿੰਦੇ ਚੱਲ ਤੇਰੀ ਇਹ ਵੀ ਗੱਲ ਮਨਜ਼ੂਰ ਹੈ, ਪਰ ਹੁਣ ਤੂੰ ਨਿਯਮ ਨਾ ਤੋੜੀ। ਕਹਿੰਦਾ ਗੱਲ ਹੀ ਕੋਈ ਨਹੀਂ ਜੀ, ਉਹਨੂੰ ਪਤਾ ਸੀ ਵੀ ਘੁਮਿਆਰ ਨਾਲ ਮੇਰੇ ਨਾਲ ਰਹਿੰਦਾ, ਸਵੇਰੇ ਭਾਂਡੇ ਬਣਾਉਂਦਾ ਹੁੰਦਾ, ਮੈਂ ਸਵੇਰੇ ਦੇਖ ਕੇ ਰੋਟੀ ਖਾ ਲਿਆ ਕਰੂੰ, ਇਹ ਕਿਹੜਾ ਨਿਯਮ ਹੋਇਆ? ਪਰ ਉਹਨੇ ਵਾਅਦਾ ਕੀਤਾ ਸੀ ਵੀ ਹੁਣ ਤੋੜਨਾ ਨਹੀਂ। ਹੁਣ ਉਹ ਕੀ ਕਰਦਾ ਕਿ 14-15 ਦਿਨ ਉਹ ਘੁਮਿਆਰ ਦਾ ਸਵੇਰੇ ਦੇਖਿਆ ਕਰਨੇ ਅਤੇ ਰੋਟੀ ਖਾ ਲੈਣੀ। ਉਹ ਕਹਿੰਦਾ ਆਸਾਨ ਹੀ ਆ ਕੰਮ। ਇੱਕ ਦਿਨ ਕੀ ਹੋਇਆ ਕਿ ਘੁਮਿਆਰ ਉਹ ਬਾਹਰ ਖੜ੍ਹਾ, ਘੁਮਿਆਰ ਨਿਕਲਿਆ ਹੀ ਨਹੀਂ, 1/2 ਘੰਟਾ 1/4 ਘੰਟਾ ਉਹਨੂੰ ਲੱਗੀ ਸੀ ਭੁੱਖ। ਉਹ ਸਿੱਧਾ ਘੁਮਿਆਰ ਦੇ ਘਰ ਜਾ ਕੇ ਉਹਦੀ ਘਰ ਵਾਲੀ ਨੂੰ ਕਹਿੰਦਾ, ਕਹਿੰਦੀ ਗੱਲ ਸੁਣੋ ਭਾਬੀ ਜੀ, ਉਹ ਭਾਈ ਸਾਹਿਬ ਕਿੱਥੇ ਗਏ ਨੇ? ਕਹਿੰਦੇ ਉਹ ਤਾਂ ਸਵੇਰੇ ਸਵੇਰੇ ਮਿੱਟੀ ਲੈਣ ਚਲੇ ਗਏ ਜੰਗਲ ਨੂੰ, ਕਿਉਂਕਿ ਮਿੱਟੀ ਜੰਗਲ 'ਚ ਲਿਆਉਣੀ ਸੀ ਤਾਂ ਹੀ ਉਹ ਭਾਂਡੇ ਬਣਾਉਣੇ ਸੀਗੇ। ਉਹ ਕਹਿੰਦਾ ਲਾ ਵੀ ਮਾਰੇ ਗਏ, ਪਤਾ ਨਹੀਂ ਹੁਣ ਕਦੋਂ ਮੁੜੂ, ਸ਼ਾਮ ਨੂੰ ਮੁੜੂ, ਮੈਂ ਤਾਂ ਭੁੱਖਾ ਹੀ ਮਰ ਜੂੰਗਾ। ਅਤੇ ਜੇ ਮੈਂ ਨਿਯਮ ਤੋੜ ਲਿਆ, ਮੈਂ ਸੰਤ ਨਾਲ ਵਾਅਦਾ ਕੀਤਾ ਸੀ ਵੀ ਨਿਯਮ ਨਹੀਂ ਤੋੜਨਾ, ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ, ਉਹਦੇ ਮਾਗਰੀ ਭੱਜ ਲਿਆ ਵੀ ਜੰਗਲ 'ਚ ਉੱਥੇ ਹੀ ਦੇਖ ਕੇ ਦਰਸ਼ਨ ਕਰਕੇ ਰੋਟੀ ਮੇਰੇ ਕੋਲ ਉੱਥੇ ਹੀ ਖਾ ਲੂੰ ਬਹਿ ਕੇ। ਉਹ ਜਦੋਂ ਜੰਗਲ 'ਚ ਗਿਆ, ਅੱਗੇ ਉਹਨੇ ਦੇਖਿਆ ਵੀ ਦੂਰ ਘੁਮਿਆਰ ਜਿਹੜਾ ਹੈਗਾ ਉਹ ਜ਼ਮੀਨ ਦੇ ਵਿੱਚੋਂ ਕਹੀ ਦੇ ਨਾਲ ਮਿੱਟੀ ਪੱਟ ਰਿਹਾ। ਜਦੋਂ ਪੱਟ ਰਿਹਾ ਅਚਾਨਕ ਜਿਹੜਾ ਘੁਮਿਆਰ ਸੀਗੀ ਉਹਦੀ ਕਹੀ ਜਾ ਕੇ ਕਿਸੇ ਚੀਜ਼ 'ਤੇ ਵੱਜੀ, ਉਹਨੇ ਲੱਗਿਆ ਖੜਕਾ ਜਿਹਾ ਹੋਇਆ ਵੀ ਕੀ ਚੀਜ਼ ਹੈ। ਦੇਖਿਆ ਉਹਦੇ ਵਿੱਚ ਜ਼ਮੀਨ 'ਚ ਕੋਈ ਘੜਾ ਦੱਬਿਆ ਸੀ, ਉਹ 'ਚ ਸੀ ਸੋਨੇ ਦੀਆਂ ਮੋਹਰਾਂ। ਉਹ ਤਾਂ ਘੁਮਿਆਰ ਬੜਾ ਖੁਸ਼ ਹੋਇਆ, ਲੈ ਵੀ ਕਹਿੰਦਾ ਤਾਂ ਮਾਲੋ ਮਾਲ ਹੋ ਗਏ, ਹੁਣ ਆਪਾਂ ਭਾਂਡੇ ਕਾਹਦੇ ਬਣਾਉਣੇ, ਤਾਂ ਜ਼ਿੰਦਗੀ ਦੇ ਵਿੱਚ ਇੰਨਾ ਕੁਛ ਸੋਨੇ ਦੀਆਂ ਮਿਲ ਗਈਆਂ। ਜਦੋਂ ਉਹ ਇਹ ਗੱਲ ਘੜੇ ਨੂੰ ਖਿੱਚ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਇੰਨੇ ਨੂੰ ਦਰਜੀ ਉਹਦੇ ਨੇੜੇ ਆ ਗਿਆ। ਜਦੋਂ ਦਰਜੀ ਦੇ ਨੇੜੇ ਆਇਆ, ਘੁਮਿਆਰ ਉਹਦੇ ਕਿ ਨਹੀਂ ਝਾਕਿਆ, ਉਹ ਕਹਿੰਦਾ ਬਸ ਦੇਖ ਲਿਆ। ਘੁਮਿਆਰ ਨੇ ਕਿਹਾ ਵੀ ਇਹਨੇ ਤਾਂ ਮੇਰੀਆਂ ਮੋਹਰਾਂ ਕੱਢਦੇ ਦੇਖ ਲਿਆ, ਤਾਂ ਜਾ ਕੇ ਰਾਜੇ ਨੂੰ ਸ਼ਿਕਾਇਤ ਕਰ ਦੂ, ਕਿਸੇ ਹੋਰ ਦੱਸ ਦੂ, ਮੈਂ ਵੀ ਫਾਜੂ, ਰਾਜੇ ਨੇ ਸਾਰੀਆਂ ਮੋਹਰਾਂ ਲੈ ਜਾਣੀਆਂ। ਅਤੇ ਘੁਮਿਆਰ ਕਹਿੰਦਾ ਉਹ ਭਾਈ ਸਾਹਿਬ ਦਰਜੀ ਸਾਹਿਬ ਗੱਲ ਸੁਣੋ। ਉਹ ਕਹਿੰਦਾ ਕੀ? ਕਹਿੰਦਾ ਗੱਲ ਤਾਂ ਸੁਣੋ ਨੇੜੇ। ਕਹਿੰਦਾ ਗੱਲ ਸੁਣ, ਤੂੰ ਰੌਲਾ ਕਾਹਦੇ ਲਈ ਪਾ ਲਿਆ? ਦੇਖ ਲਿਆ। ਉਹਨੇ ਤਾਂ ਕਿਹਾ ਸੀ ਤੇਰਾ ਚਿਹਰਾ ਦੇਖ ਲਿਆ। ਘੁਮਿਆਰ ਨੇ ਸੋਚਿਆ ਵੀ ਇਹ ਸੋਚਦਾ ਵੀ ਘੜਾ ਦੇਖ ਲਿਆ। ਕਹਿੰਦਾ ਰੌਲਾ ਪਾਉਣ ਦੀ ਲੋੜ ਹੀ ਨਹੀਂ, ਦੱਦੀਆਂ ਤੂੰ ਰੱਖ ਲੱਦੀਆਂ, ਮੈਂ ਰੱਖ ਲੈਣਾ ਗੁਆਂਢੀਆਂ। ਸੋ ਉਹਨਾਂ ਨੇ ਦੱਦੀਆਂ ਦੀਆਂ ਬਣ ਲਈਆਂ, ਉਹਦੇ ਛੋਟੇ ਜਿਹੇ ਪ੍ਰਿੰਸੀਪਲ ਨੇ ਉਹਨੂੰ ਅੱਧਾ ਘੜਾ ਮੋਹਰਾਂ ਦਾ ਦਵਾਤਾ। ਸੋ ਜੇ ਅਸੀਂ ਉਹਦੇ ਘੁਮਿਆਰ ਦੇ ਮੂੰਹ ਦੇਖਣ ਨਾਲ ਸਾਡੀ ਖੁਸ਼ੀ ਆ ਸਕਦੀ ਹੈ, ਅਤੇ ਸੋਚ ਕੇ ਦੇਖੋ ਵੀ ਜੇ ਅਸੀਂ ਪੂਜਾ ਪਾਠ ਕਰੀਏ, ਮੈਡੀਟੇਸ਼ਨ ਕਰੀਏ, 2-2.5 ਘੰਟੇ ਟਾਈਮ ਦੇਈਏ, ਹੇਰਾ ਫੇਰੀਆਂ ਤੋਂ ਬਚੀਏ, ਚੁਗਲੀਆਂ ਤੋਂ ਬਚੀਏ, ਨਿੰਦਿਆ ਤੋਂ ਬਚੀਏ, ਤਾਂ ਫਿਰ ਪਰਮਾਤਮਾ ਸਾਡਾ ਹੱਕ ਰੱਖੂਗਾ, ਫਿਰ ਤਾਂ ਖੁਸ਼ੀਆਂ ਆਟੋਮੈਟਿਕਲੀ ਆਉਣਗੀਆਂ, ਜੇ ਇੱਕ ਛੋਟੀ ਜਿਹੀ ਘੁਮਿਆਰ ਦੇ ਦਰਸ਼ਨ ਕਰਨ ਨਾਲ। ਹਾਂਜੀ, ਸੋ ਮੈਂ ਇਹਦੀ ਗੱਲ ਹੋਰ ਵੀ ਮੇਰੇ ਗੱਲ ਜੀਹਨ ਦੇ ਵਿੱਚ ਆਉਂਦੀ ਹੈ, ਮੈਂ ਸੁਣਾਊਂਗਾ। ਪਹਿਲਾਂ ਆਪਾਂ ਇੱਕ ਗਾਣਾ ਸੁਣ ਲਈਏ। ਸੋ ਪਹਿਲਾਂ ਗਾਣਾ ਸੁਣੋ, ਫਿਰ ਮੈਂ ਤੁਹਾਨੂੰ ਇਹਦੇ ਨਾਲ ਦੀ ਹੋਰ ਇਗਜ਼ਾਮਪਲ, ਹਲਕਾ ਫੁਲਕਾ ਪ੍ਰੋਗਰਾਮ ਹੈ, ਜੇ ਅਸੀਂ ਕੁਝ ਸਿੱਖ ਲਈਏ, ਇਹੀ ਗੱਲ ਹੁੰਦੀ ਹੈ ਪਰਪਸ। ਹਾਂਜੀ,
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ। ਦੂਜੇ ਕੇ ਹੋਠੋਂ ਕੋ ਦੇਕਰ ਆਪਣੇ ਗੀਤ, ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਸੇ ਗੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਚਾਰੇ ਤੇਰੇ ਗੋਲ। ਲਾ 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 मैं कांटे लाख बिछाए होनी तो फिर भी बिछड़ा यार मिलाए अनहोनी पथ में कांटे लाख बिछाए होनी तो फिर भी बिछड़ा यार मिलाए ये बिरहा ये दूरी तो पल की मजबूरी फिर कोई दिल वाला काहे को घबराए करम पम धारा जो बहती है मिलके रहती है बहती धारा बन जा फिर दुनिया से दो एक दिन बिक जाएगा माटी के मोल।
वेलकम बैक। जिस तरह के तुहानू पता ही है भी यह जो प्रोग्राम है बी एन सी मैडिकल सेंटर के ताबन के नाल पेश किया जाता है तो उद्दे जी एनक की दुकान है वो जिन्हिया भी एनक पे चाहे वह ब्रांडेड ने चाहे नॉन ब्रांडेड ने वह कॉस्ट प्राइस से दिखाई जा रही ने हफ्ते के चार दिन असी सोमवार मंगलवार बुधवार तो वीरवार पाँच घंटे खुलते हैं 12 to 5 तक फ्राइडे बंद होंने शनिवार तो संडे असी 3 घंटे खुलते हैं 11 बजे तो लैके 2 बजे तक 100 के 2 फ्रेम लगे ने 1 60 का जेडे कि आम तौर पर 150 का 200 का 250 का 300 तक के भी ने उसी सिंपल तरीके 100 के 2 लगाए ने बच्चों के 50 के 2 लगाए ने जे तुसी सेल का फायदा उठाना है मैं यही कहना सस्ते ने बहुत ज़्यादा सस्ते ने तो वधिया क्वालिटी के ने लेंजेस भी तो तुसी साडे कोल आ सकते हो तो जे तुसी सोचो भी उत्थे आके रेट घटा लाँगे यदा भुल जाओ बिल्कुल नहीं जो रेट है वो फिक्स है लो या ना लो जे तुहानू लगे भी बहुत ज़्यादा पैसे बचा रहे हैं फिर तुसी साडे कोल लो ते नाले दस के जाओ भी मैं जो रेडियो स्टेशन दे कह रहे हैं वह कौमा तो फुल स्टाप बिल्कुल उ है कोई ये झूठ फ्रेम नहीं तो मैं तो पुछता उन्होंने जोड़े आंदते भी देख लो जो रेडियो तो क्या है कि वह वाकई मैं सही कह रहा कि नहीं कह रहा सो एक लाइन भी ले ली असी हैलो
हैलो
हाँ जी यस
आई जस्ट हैव अ क्विक क्वेश्चन अबाउट द सेल यू वर मेंशनिंग आई जस्ट वांट डू यू हैव किड्स ग्लासेस
Yes, we have beautiful kids glass, multiple colors, and we have the lenses too. If you want any kids lenses and frame, it costs you $85. You can take 1, 2, 3, 4, 5. And the lens, if you need only the frame, it's 50. 2 for 50. $50 dene, te je lens pa ke lene ne, koi $80-85 dega, aur badhiya lenses, badhiya frame. Haan ji? सो तुसी आ जाओ साडे कोल ब्रैमली ते कंट्री साइड दी नुक्कर ते मंडे ट्यूसडे वेंसडे थर्सडे 12 to 5 सैटरडे संडे 11 to 2 तक नेक्स्ट लाइन हेलो
हेलो
हां जी यस
हां जी आई जस्ट वांटेड टू आस्क यू आई हैव ग्लासेस बट आई डोंट नो माय प्रिस्क्रिप्शन इज इट पॉसिबल दैट इफ आई वांटेड टू कम पिक अप अ न्यू फ्रेम एट योर प्लेस यू वुड बी एबल टू फाइंड द माय द नंबर फॉर माय ग्लासेस एज़ वेल एंड पुट इट इन
It's a little bit typical question, technical question. You can pick it up the frames. We have it on sale and it's a closing price. Even you can take 2 frames for $100, which is beautiful. You won't get it less than $150, $200, $230, even $300. So far the lenses are concerned, you have to bring the prescription. Then we can put it the lenses. Our lenses are also on cost price or... If you have a single vision or bifocal, then our girl will tell you the number and we can put the lenses. But if you have a progressive, then you have to bring the prescription. Okay, I think that's it. So, okay. Hun aapa gal kar rahe si niyaman de utte. Pehla main dass diyan vi je tusi enka leni hai, le lo. Te dooji gal je kise ne store bhi lena hai. ते चलता स्टोर है डेफिनेटली तुहानू फायदा होगा मैं तो नहीं कहना भी लुट्टा मैनगे ना ही मैं लुट्टा नूं रिकमेंड करदा भी हेरा फेरियां कर करके पैसे कमाई चलो हक हलाल की कमाई करोगे थोड़ा होगा आराम नाल आनंद नाल तुहाडी फैमिली का उहदे विच गुजारा होगा वधिया नाले पैसे भी ज़्यादा नहीं खर्चने जे कोई सीरीयस है तो तुसीं मेरे नाल गल कर सकदे हो बी एन सी मैडिकल सेंटर ते आके बी एन सी विजन ते डॉक्टर रवि मेरा नाम है गल कर रहे सीगे नियमां दी जिवें मैं दर्जी दी एग्जाम्पल दित्ती सी भी उहने एक नियम अडोप्ट किया भी मैं घमियार का मूँह देख के रोटी खानी है वो देखो कुदरत ने की चक्कर चलाया वह घड़ा लभ्या उन्हें सोचा भी देख लिया वह फेस वो सोचा भी घड़े कह रहे हैं अद्धिया मोहर मिल गई ऐसे तरह ही जी हर चीज़ के कोई नियम होंगे ने ਦੇਖੋ ਆਪਾਂ ਜਨਮ ਲੈਂਦੇ ਹਾਂ, ਮਾਂ ਦੇ ਪੇਟ 'ਚੋਂ ਜਨਮ ਲੈਂਦੇ ਹਾਂ, ਕਿਵੇਂ ਹੁੰਦਾ ਕਿ 9 ਮਹੀਨੇ ਅਸੀਂ ਮਾਂ ਦੇ ਪੇਟ 'ਚ ਰਹਿੰਦੇ ਹਾਂ, ਫਿਰ ਇੱਕ ਛੋਟਾ ਜਿਹਾ ਬੱਚਾ ਜਨਮ ਲੈਂਦਾ, ਹੌਲੀ 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 ਉਹ ਰੁੜਨਾ ਸਿੱਖਦਾ, ਫਿਰ ਤੁਰਨਾ ਸਿੱਖਦਾ, ਫਿਰ ਜਵਾਨ ਹੁੰਦਾ, ਫਿਰ ਜਵਾਨ ਤੋਂ ਬਾਅਦ ਵਿਆਹ ਹੁੰਦਾ, ਫਿਰ ਉਹ ਬੁੱਢਾ ਹੁੰਦਾ, ਚਿੱਟੀ ਦਾੜੀ ਹੁੰਦੀ, ਲੱਤਾਂ ਗੋਡੇ ਕੰਬਣ ਲੱਗ ਜਾਂਦੇ ਨੇ। ਇਹ ਨਿਯਮ ਹੈ, ਇਹ ਨਹੀਂ ਹੋ ਸਕਦਾ ਵੀ ਪਹਿਲਾਂ ਬੁੱਢਾ ਜਾ ਕੇ ਮਾਂ ਦੇ ਪੇਟ 'ਚ ਆਵੇ ਅਤੇ ਪਹਿਲਾਂ ਬੁੱਢਾ ਜੰਮੇ ਅਤੇ ਹੌਲੀ ਹੌਲੀ ਫਿਰ ਨੌਜਵਾਨ ਬਣੇ ਫਿਰ ਬੱਚਾ ਹੋਵੇ, ਇਸ ਤਰ੍ਹਾਂ ਨਹੀਂ ਹੁੰਦਾ। ਧਰਤੀ ਘੁੰਮਦੀ ਹੈ ਸੂਰਜ ਦੇ ਅੱਗੇ, ਉਹਦਾ ਨਿਯਮ ਹੈ, ਉਹ ਜਿਹੜੀ ਧਰਤੀ ਆ ਉਹ ਐਂਟੀ ਕਲੋਕ ਵਾਈਜ਼ ਘੁੰਮਦੀ ਆ। ਜੇ ਸਿੱਧੇ ਕਲੋਕ ਵਾਈਜ਼ ਜਿਵੇਂ ਘੜੀ ਵਾਂਗੂ ਘੁੰਮਣ ਲੱਗ ਜਾਏ ਤਾਂ ਫਿਰ ਤਾਂ ਸਾਡਾ ਕੰਮ ਸਰ ਗਿਆ, ਫਿਰ ਨਾ ਅਸੀਂ ਕਾਰ ਚਲਾ ਸਕਦੇ, ਨਾ ਅਸੀਂ ਬੈਠ ਸਕਦੇ ਹਾਂ। ਐਂਟੀ ਕਲੋਕ ਵਾਈਜ਼ ਘੁੰਮਦੀ ਹੈ ਹਰ ਚੀਜ਼ ਦੇ, ਕੁਦਰਤ ਦੇ, ਬ੍ਰਹਿਮੰਡ ਦੇ ਸਾਰੇ ਰੂਲਸ ਨੇ। ਸੂਰਜ ਹੈ ਉਹ ਵੀ ਗਰਮੀ ਦਿੰਦਾ, ਇਹ ਨਹੀਂ ਹੋ ਸਕਦਾ ਵੀ 100 ਸਾਲ ਪਹਿਲਾਂ ਗਰਮੀ ਦੇਵੇ ਅਤੇ ਆਉਣ ਵਾਲੇ 100 ਸਾਲਾਂ 'ਚ ਠੰਡ ਦੇਵੇ। ਹਾਂਜੀ, ਹਵਾ ਹਵਾ ਦੇ ਨਾਲ ਆਪਾਂ ਸਾਹ ਲੈਂਦੇ ਹਾਂ, ਇਹ ਨਹੀਂ ਹੋ ਸਕਦਾ ਸਵਾਨਾ ਸਾਹ ਲਈਏ ਅਤੇ ਕੱਲ੍ਹ ਨੂੰ ਅਸੀਂ ਆਟੇ ਨਾਲ ਸਾਹ ਲਈਏ, ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਨਿਯਮਾਂ ਨੂੰ ਸਾਨੂੰ ਫਾਲੋ ਕਰਨਾ ਪੈਂਦਾ। ਇਸੇ ਤਰ੍ਹਾਂ ਹੀ ਜਿਹੜੀ ਜ਼ਿੰਦਗੀ ਦੇ ਵਿੱਚ ਆ, ਕੋਈ ਵੀ ਜਿੰਨਾ ਚਿਰ ਬੰਦੇ ਦਾ ਜਿਹਦੇ ਨਿਯਮ ਨਹੀਂ ਨਾ, ਉਹ ਬੰਦਾ ਕਾਮਯਾਬ ਨਹੀਂ ਹੋ ਸਕਦਾ। ਮੈਂ ਜਿਵੇਂ ਹੁਣ ਦਰਜੀ ਦੀ ਇਗਜ਼ਾਮਪਲ ਦਿੱਤੀ, ਇੱਕ ਲਾਈਟ ਨੋਟ ਦੇ ਵਿੱਚ ਮੈਂ ਹੋਰ ਤੁਹਾਨੂੰ ਦੱਸਦਾ ਵੀ ਇਸੇ ਤਰ੍ਹਾਂ ਇੱਕ ਚੋਰ ਸੀਗਾ। ਚੋਰ ਦਾ ਕੀ ਕੰਮ ਹੁੰਦਾ? ਚੋਰੀ ਕਰਨਾ ਅਤੇ ਝੂਠ ਬੋਲਣਾ। ਚੋਰ ਹਮੇਸ਼ਾ ਜਿੰਨੀ ਮਰਜ਼ੀ ਕੁੱਟ ਪੈ ਜਾਵੇ ਪੁਲਿਸ ਵਾਲੇ ਕਿ ਵੀ ਪੁੱਠਾ ਵੀ ਲੁਕਾਉਂਦੇ, ਉਹ ਇੰਨੇ ਪੱਕੇ ਹੁੰਦੇ ਨੇ, ਮੰਨਦੇ ਨਹੀਂ ਕਿ ਮੈਂ ਚੋਰੀ ਕੀਤੀ ਹੈ। ਉਹ ਇੱਕ ਵਾਰੀ ਇਸੇ ਤਰ੍ਹਾਂ ਸੰਤ ਕੋਲ ਗਿਆ ਵੀ ਮਹਾਰਾਜ ਮੈਂ ਚੋਰ ਹਾਂ ਬਥੇਰਾ, ਮੈਨੂੰ ਮੇਰੇ ਨਾਲ ਮੇਰੇ ਹੁਣ ਬੱਚੇ ਵੱਡੇ ਹੋ ਗਏ, ਉਹ ਮੇਰੇ ਨਾਲ ਬੋਲਣਾ ਛੱਡ ਗਏ, ਜਨਾਨੀ ਘਰੋਂ ਭੱਜ ਗਈ ਵੀ ਤੂੰ ਤਾਂ ਚੋਰੀਆਂ ਕਰਦਾ, ਬਦਨਾਮੀ ਹੁੰਦੀ ਹੈ, 3-4 ਦਿਨ ਪੁਲਿਸ ਵਾਲੇ ਫੜ ਕੇ ਨਾਲ ਪੁੱਠਾ ਕਰਦੇ ਨੇ, ਨਾ ਮੇਰੇ ਨਾਲ ਕੋਈ ਸੁਸਾਇਟੀ ਬੋਲਦੀ ਹੈ, ਹੁਣ ਮੈਂ ਹਰ ਵਕਤ ਦੁਖੀ ਹਾਂ, ਪੁਲਿਸ ਵਾਲਿਆਂ ਤੋਂ ਵੀ ਕੁੱਟ ਖਾਈ ਜਾਂਦਾ, ਜਨਾਨੀ ਵੀ ਛੱਡ ਗਈ, ਨਿਆਣੇ ਵੀ ਮੇਰੇ ਨਾਲ ਬੋਲਦੇ ਨਹੀਂ, ਮੈਂ ਕੀ ਕਰਾਂ? ਉਹ ਉਹਨਾਂ ਨੇ ਵੀ ਉਹੀ ਪੁੱਛਿਆ ਵੀ ਤੇਰੀ ਜ਼ਿੰਦਗੀ ਦਾ ਕੋਈ ਨਿਯਮ ਹੈ? ਕਹਿੰਦਾ ਨਿਯਮ ਤਾਂ ਕੋਈ ਨਹੀਂ, ਬਸ ਆਹੀ ਕੰਮ ਆ ਵੀ ਰੋਜ਼ ਮਾਰਦਿਆਂ ਜਾਂਦੇ ਹਾਂ ਕਿਸੇ ਨੂੰ ਇੱਧਰ ਉੱਧਰ ਜਿਹਦੀਆਂ ਅੱਖਾਂ ਮੀਚੀਆਂ ਹੁੰਦੀਆਂ, ਸੁੱਤਾ ਪਿਆ ਹੁੰਦਾ, ਚੀਜ਼ਾਂ ਚੱਕ ਲਿਆਉਣੇ, ਅਤੇ ਜੇ ਮੈਨੂੰ ਫੜ ਲਾਂਦੇ ਮੈਂ ਮੰਨਦਾ ਨਹੀਂ। ਉਹ ਕਹਿੰਦੇ ਨਹੀਂ, ਤੈਨੂੰ ਕੋਈ ਨਿਯਮ ਬਣਾਉਣਾ ਪਊਗਾ। ਕਹਿੰਦਾ ਕਾਹਦਾ ਨਹੀਂ? ਕਹਿੰਦਾ ਸੱਚ ਬੋਲਿਆ ਕਰ। ਕਹਿੰਦਾ ਸੱਚ ਬੋਲਿਆ? ਕਹਿੰਦੇ ਜੀ ਇਹਦਾ ਕੀ ਫਾਇਦਾ ਹੈ ਨਾ? ਕਹਿੰਦਾ ਸੱਚ ਵੀ ਮੈਂ ਦੱਸਦਿਆਂ ਪੁਲਿਸ ਵਾਲਿਆਂ ਨੂੰ ਵੀ ਮੈਂ ਚੋਰੀ ਕੀਤੀ, ਉਹਨਾਂ ਨੇ ਫਿਰ ਫੜ ਕੇ ਮੈਨੂੰ ਲਮਕਾਈ ਜਾਣਾ। ਕਹਿੰਦਾ ਨਹੀਂ, ਤੂੰ ਸੱਚ ਬੋਲਣਾ ਸ਼ੁਰੂ ਕਰ ਦੇ ਅੱਜ ਤੋਂ, ਅਤੇ ਤੂੰ ਦੇਖ ਵੀ ਤੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ। ਉਹ ਕਹਿੰਦਾ ਕੋਈ ਨਹੀਂ ਜੀ। ਕਹਿੰਦਾ ਪਰ ਦੇਖ ਲਾ ਸੱਚ ਬੋਲਣੀ। ਕਹਿੰਦਾ ਜੀ ਮੇਰੀ ਗਰਦਨ ਵੀ ਕੱਟ ਜਾਏ ਨਾ, ਅੱਜ ਤੋਂ ਬਾਅਦ ਮੈਂ ਸੱਚ ਹੀ ਬੋਲੂੰਗਾ। ਚਲੋ, ਬੰਦਾ ਸੀਗਾ ਅਸੂਲਾਂ ਦਾ ਸੀਗਾ, ਅਤੇ ਉਹਨੇ ਸੋਚਿਆ ਹੁਣ ਛੋਟੀ ਮੋਟੀ ਚੋਰੀ ਕੀ ਕਰਨੀ ਆ, ਮੁੜ ਕੇ ਤਾਂ ਸੱਚ ਬੋਲਣਾ ਹੀ ਆ, ਵੱਡੀ ਚੋਰੀ ਕਰੀਏ। ਉਹਨੇ ਕੀ ਕੀਤਾ ਕਿ ਰਾਜੇ ਦੇ ਮਹਿਲ 'ਚ ਕੰਧ ਟੱਪ ਗਿਆ, ਕੋਈ ਚੋਰ ਐਕਸਪਰਟ 'ਚ ਕੰਧ ਟੱਪ ਕੇ ਥੱਲੇ ਆ ਗਿਆ, ਅਤੇ ਉੱਥੇ ਤੁਹਾਨੂੰ ਪਤਾ ਰਾਜੇ ਦੇ ਮਹਿਲ 'ਚ ਬਥੇਰੇ ਅਣਗਿਣਤ ਸੰਤਰੀ ਹੁੰਦੇ ਨੇ, ਰਾਤ ਨੂੰ ਪਹਿਰਾ ਦੇਣ ਵਾਲੇ ਹੁੰਦੇ ਨੇ, ਕਿਹੜਾ ਇੱਕ ਦੂਜੇ ਨੂੰ ਕੋਈ ਜਾਣਦੇ ਨੇ। ਉਹ ਜਦੋਂ ਛੱਤ ਕੰਧ ਟੱਪ ਕੇ ਥੱਲੇ ਆਇਆ ਅਤੇ ਮੂਹਰੇ ਸੰਤਰੀਆਂ ਨੇ ਦੇਖਿਆ, ਉਹ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਕੌਣ ਹਾਂ? ਮੈਂ ਚੋਰ ਹਾਂ। ਉਹ ਕਹਿੰਦਾ ਛੱਡ ਯਾਰ, ਤੂੰ ਮਜ਼ਾਕ ਕਰਦਾ, ਤੂੰ ਕਿਵੇਂ ਚੋਰ ਹੈ? ਤਾਂ ਐਵੇਂ ਚੋਰ ਚੋਰ ਕੇ ਜਿਹਨੇ, ਕਹਿੰਦਾ ਚੱਲ ਅੱਗੇ। ਉਹਨੂੰ ਕਿਸੇ ਨੇ ਨਹੀਂ ਕਿਹਾ। ਅੱਗੇ ਜਾ ਕੇ ਫਿਰ ਤੁਰਿਆ, ਉਹਨੂੰ ਫਿਰ ਕਿਸੇ ਨੇ ਕਿਹਾ। ਉਹ ਕਹਿੰਦਾ ਭਾਈ ਸਾਹਿਬ ਤੂੰ ਕੌਣ ਹੈ? ਉਹ ਕਹਿੰਦੇ ਦੇਖਿਆ ਬੰਦਾ ਨਵੇਂ। ਉਹ ਕਹਿੰਦਾ ਯਾਰ ਮੈਂ ਕੌਣ ਹਾਂ? ਮੈਂ ਚੋਰ ਹਾਂ। ਉਹ ਕਹਿੰਦਾ ਕਿਉਂ ਮਜ਼ਾਕ ਕਰਦਾ ਯਾਰ? ਉੱਥੋਂ ਵੀ ਨਿਕਲਿਆ ਆ, ਅੱਗੇ ਰਾਜੇ ਦੇ ਖਜ਼ਾਨੇ ਕੋਲ ਪਹੁੰਚ ਗਿਆ। ਉੱਥੇ ਵੀ ਉਹਨੇ ਉਹੀ ਗੱਲ ਕਹੀ, ਉਹਨੇ ਕੁਛ ਨਹੀਂ ਕਿਹਾ, ਉਹਨੇ ਕਿਹਾ ਵੀ ਰਾਜੇ ਨੇ ਭੇਜਿਆ ਹੋਣਾ ਇਹਨੂੰ। ਉਹਨੇ ਜਾ ਕੇ ਖਜ਼ਾਨਾ ਖੋਲ੍ਹਿਆ, ਪੈਸੇ ਸੋਨੇ ਸੋਨੇ ਚੱਕ ਕੇ ਜਦੋਂ ਮੁੜਨ ਲੱਗਿਆ ਗੇਟ ਦੇ ਕੋਲ ਆਇਆ, ਉਹ ਕਹਿੰਦੇ ਭਾਈ ਸਾਹਿਬ ਤੁਸੀਂ ਕੌਣ ਹੋ? ਕਿੱਧਰ ਨੂੰ ਚੱਲਿਆ ਤੂੰ? ਕਹਿੰਦਾ ਗੇਟ ਤੋਂ ਬਾਹਰ। ਉਹ ਕਹਿੰਦਾ ਮੈਂ? ਮੈਂ ਕਹਿੰਦਾ ਰਾਜੇ ਦਾ, ਕਹਿੰਦਾ ਖਜ਼ਾਨਾ ਲੁੱਟ ਕੇ ਚੱਲੇ ਹਾਂ। ਉਹ ਕਹਿੰਦਾ ਕਿਉਂ ਮਜ਼ਾਕ ਕਰਦਾ, ਉੱਥੇ ਤਾਂ 100 ਬੰਦਾ ਖੜਾ, ਤੂੰ ਕੀ ਚੰਗਿਆ? ਚੰਗਾ ਜਾ ਜਾ, ਮਜ਼ਾਕ ਨਾ ਕਰਿਆ ਕਰ ਰਾਤ ਨੂੰ। ਉਹਨੂੰ ਬਾਹਰ ਭੇਜਤਾ। ਸਵੇਰ ਹੋਈ, ਉੱਥੇ ਰੌਲਾ ਪੈ ਗਿਆ ਵੀ ਰਾਜੇ ਦੇ ਖਜ਼ਾਨੇ 'ਚ ਚੋਰੀ ਹੋ ਗਈ, ਚੋਰੀ ਹੋ ਗਈ, ਚੋਰੀ ਹੋ ਗਈ। ਸਾਰੇ ਉਹਨਾਂ ਨੂੰ ਜਿਹੜੇ ਪੁਲਿਸ ਵਾਲੇ ਖੜ੍ਹੇ ਸੀ ਜਾਂ ਸਿਕਿਉਰਿਟੀ ਵਾਲੇ, ਉਹਨਾਂ ਨੇ ਪੁੱਛਿਆ, ਕਹਿੰਦੇ ਜੀ ਰਾਤੀ ਇੱਕ ਬੰਦਾ ਤਾਂ ਆਇਆ ਸੀਗਾ। ਉਹ ਕਹਿੰਦਾ ਉਹਨੂੰ ਪੁੱਛਿਆ ਕੌਣ ਆ? ਕਹਿੰਦਾ ਚੋਰ ਆ। ਅਸੀਂ ਕਿਹਾ ਮਜ਼ਾਕ ਕਰਦਾ? ਕਹਿੰਦਾ ਉਹ ਗੇਟ ਵਾਲਾ ਕਹਿੰਦਾ, ਕਹਿੰਦਾ ਹਾਂਜੀ ਇੱਕ ਬੰਦਾ ਨਿਕਲਣ ਦਾ ਲੱਗਿਆ ਸੀ, ਮੈਂ ਉਹਨੂੰ ਪੁੱਛਿਆ ਵੀ ਤੂੰ ਕੌਣ ਆ, ਕਿੱਧਰ ਨੂੰ ਚੱਲੇ ਆ, ਕਿੱਧਰ ਨੂੰ ਮੂੰਹ ਚੱਕਿਆ? ਉਹ ਕਹਿੰਦਾ ਰਾਜੇ ਦਾ ਖਜ਼ਾਨਾ ਲੁੱਟ ਕੇ ਚੱਲਿਆ। ਕਹਿੰਦਾ ਮੈਂ ਕਿਹਾ ਕਦੇ ਮਜ਼ਾਕ ਕੀਤਾ ਉਹਨੇ? ਉਹ ਕਹਿੰਦਾ ਫੜੋ ਉਹਨੂੰ ਬੰਦੇ ਨੂੰ। ਉਹ ਕਹਿੰਦੇ ਸਾਨੂੰ ਬੰਦੇ ਦੀ ਤਾਂ ਪਛਾਣ ਹੈਗੀ। ਉਹਨਾਂ ਨੇ ਜਾ ਕੇ ਪੁਲਿਸ ਵਾਲਿਆਂ ਨੂੰ ਬੰਦੇ ਨੂੰ ਫੜ ਲਿਆ, ਫੜ ਕੇ ਲਿਆ ਕੇ ਰਾਜੇ ਦੇ ਮੂਹਰੇ ਪੇਸ਼ ਕਰਤਾ। ਰਾਜਾ ਕਹਿੰਦਾ ਵੀ ਤੂੰ ਚੋਰੀ ਕੀਤੀ ਆ? ਕਹਿੰਦਾ ਹਾਂਜੀ। ਕਹਿੰਦਾ ਕਿਉਂ ਕੀਤੀ ਆ? ਕਹਿੰਦਾ ਜੀ ਮੈਂ ਜਦੋਂ ਕੰਧ ਟੱਪਿਆ ਮੈਨੂੰ ਸਾਰੇ ਪੁੱਛੀ ਜਾਂਦੇ ਕੌਣ ਆ, ਮੈਂ ਦੱਸੀ ਜਾਂਦਾ ਚੋਰੀ ਹੈ, ਮੈਂ ਚੋਰ ਹਾਂ। ਕਹਿੰਦਾ ਜਦੋਂ ਗੇਟ ਤੋਂ ਵੀ ਜਾਣ ਲੱਗਿਆ ਬਾਹਰ ਤਾਂ ਮੈਨੂੰ ਕਹਿੰਦੇ ਵੀ ਤੂੰ ਕਿੱਧਰ ਨੂੰ ਚੱਲਿਆ? ਕਹਿੰਦਾ ਮੈਂ ਖਜ਼ਾਨਾ ਲੁੱਟ ਕੇ ਚੱਲਿਆ। ਰਾਜਾ ਵੀ ਸੋਚੀ ਗਿਆ ਵੀ ਇਹ ਝੂਠ ਤਾਂ ਬੋਲਦਾ ਨਹੀਂ, ਸੱਚ ਬੋਲਦਾ। ਕਹਿੰਦਾ ਫਿਰ ਤੂੰ ਐਂ ਦੱਸ ਹੁਣ ਖਜ਼ਾਨਾ ਰੱਖਿਆ ਕਿੱਥੇ ਅੱਧੇ ਨੇ? ਕਹਿੰਦਾ ਜੀ ਮੇਰੇ ਘਰ ਦੇ ਪਿਛਲੇ ਪਾਸੇ ਉੱਥੇ ਇੱਕ ਨਾ ਡਰੰਮ ਪਿਆ, ਡਰੰਮ ਨੂੰ ਪੁੱਠਾ ਕਰ ਦਿਓ, ਉਹਦੇ ਥੱਲੇ ਖਜ਼ਾਨਾ ਦੱਬਿਆ ਹੋਇਆ। ਉਹ ਪੁਲਿਸ ਵਾਲੇ ਭੇਜੇ, ਡਰੰਮ ਨੂੰ ਉਲਟਾਇਆ ਅਤੇ ਆ ਗਏ। ਉਹ ਜਾ ਕੇ ਪੁਲਿਸ ਵਾਲੇ ਕਹਿੰਦੇ ਉਹਦੇ ਸਿਕਿਉਰਿਟੀ ਵਾਲੇ, ਰਾਜਾ ਜੀ ਮਹਾਰਾਜ ਵੀ ਇਹ ਤਾਂ ਜਿਵੇਂ ਇਹਨੇ ਤੈਨੂੰ ਮੈਂ ਆਪਣੇ ਖਜ਼ਾਨੇ ਦੇ ਵਿੱਚ ਜੋਬ ਦੇ ਦੇਣਾ, ਉਹਨੂੰ ਕਰਮਚਾਰੀ ਰੱਖ ਲਿਆ। ਜਦੋਂ ਉਹਨੂੰ ਰੱਖ ਲਿਆ ਕਰਮਚਾਰੀ, ਉਹ ਨੈਚੁਰਲੀ ਰਾਜੇ ਦੇ ਦਰਬਾਰ 'ਚ ਖਜ਼ਾਨੇ 'ਚ ਕਰਮਚਾਰੀ ਰੱਖ ਲਿਆ, ਉਹਦੀ ਤਾਂ ਟੌਹਰ ਬਣ ਗਈ। ਜਦੋਂ ਜਨਾਨੀ ਨੂੰ ਪਤਾ ਲੱਗਿਆ ਵੀ ਉਹਨੂੰ ਤਾਂ ਰਾਜੇ ਨੇ ਨੌਕਰੀ ਦਿੱਤੀ, ਜਨਾਨੀ ਵੀ ਘਰੇ ਵਾਪਸ ਆ ਗਈ, ਅਤੇ ਬੱਚਿਆਂ ਨੇ ਵੀ ਸੋਚਿਆ ਵੀ ਸਾਡੇ ਬੇਟੇ ਮਾਂ ਬਾਪ, ਮੇਰਾ ਪਿਓ ਬਦਨਾਮ ਸੀਗਾ ਵੀ ਚੋਰੀ ਕਰਦਾ, ਰਾਜੇ ਨੇ ਰੱਖ ਲਿਆ, ਹੁਣ ਇਹਨੇ ਪਿਛਲੇ ਸਾਰੇ ਕਰਮ ਕਰਨੇ ਛੱਡ ਤੇ। ਪੁਲਿਸ ਵਾਲੇ ਵੀ ਕਹਿੰਦੇ ਵੀ ਲਈ ਜਿਹੜੇ ਰੱਖੀ ਚੋਰੀ ਕੀਤੀ ਵੀ ਦੱਸਤੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਉਹ ਜਿਹੜਾ ਚੋਰ ਜਿਹੜਾ ਕੁੱਟਾਂ ਖਾਂਦਾ ਸੀ, ਇੱਕ ਗੱਲ ਉਹਨੇ ਸੱਚਾਈ ਪ੍ਰਿੰਸੀਪਲ ਇੱਕ ਅਡੋਪਟ ਕੀਤੀ ਕਿ ਮੈਂ ਸਦਾ ਸੱਚ ਬੋਲਣਾ। ਉਹਦੇ ਸਦਾ ਸੱਚ ਬੋਲਣ ਨਾਲ ਉਹਦੀ ਜ਼ਿੰਦਗੀ ਦੇ ਦਿਨ ਫਿਰ ਗਏ। ਸੋ ਸਾਨੂੰ ਵੀ ਚਾਹੀਦਾ ਕੀ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਪ੍ਰਿੰਸੀਪਲ ਅਡੋਪਟ ਕਰੀਏ। ਜੋ ਮਰਜ਼ੀ ਹੋਈ ਜਾਵੇ, ਅਸੀਂ ਸਾਰਾ ਦਿਨ ਸਾਨੂੰ ਕੋਈ ਇੰਪਲਾਇਰ ਕਹਿ ਦੇ ਵੀ ਰੁਲਦੂ ਰਾਮ ਜੀ ਜਾਂ ਸਰਦਾਰ ਸਾਹਿਬ, ਕੱਲ੍ਹ ਨੂੰ ਤੁਸੀਂ ਸਵੇਰੇ ਫੈਕਟਰੀ 'ਚ ਆ ਜਾਇਓ, ਸਾਨੂੰ ਲੋੜ ਹੈ, ਤੁਹਾਨੂੰ ਡੇਢੇ ਪੈਸੇ ਮਿਲਣਗੇ। ਦੇਖ ਲਓ ਰਾਤ ਨੂੰ ਸੌਂਦੇ ਨਹੀਂ, ਰਾਤ ਨੂੰ ਹੀ ਰੋਟੀ ਤਿਆਰ ਕਰਕੇ ਰੱਖ ਦੇਣਾ, ਅੱਧਾ ਘੰਟਾ ਪਹਿਲਾਂ ਪਹੁੰਚ ਜਾਣਾ, ਕੀ ਡੇਢੇ ਪੈਸੇ ਮਿਲਣਗੇ ਉੱਥੇ ਸਾਨੂੰ ਨਹੀਂ। ਪਰ ਜੇ ਕਿਤੇ ਮੈਡੀਟੇਸ਼ਨ ਕਰਨੀ ਹੋਵੇ, ਸਵੇਰੇ ਛਿੱਟੇ ਮੂੰਹ 'ਤੇ ਮਾਰਨੇ ਹੋਣੇ, ਉੱਧਰ ਹਵਾ ਚੱਲ ਜਾਓ, ਕਹਿੰਦਾ ਚੱਲ ਛੱਡ ਪਰਾਂ ਯਾਰ, ਫੇਰ ਸਹੀ ਕੱਲ੍ਹ ਨੂੰ ਕਰ ਲਾਂਗੇ, ਦੁਪਹਿਰੇ ਕਰ ਲਾਂਗੇ। ਫਿਰ ਉਹਨੂੰ ਪੁੱਛੋ ਕਿ ਉਹਦਾ ਟਾਈਮ ਹੀ ਨਹੀਂ ਮਿਲਾ, ਵਕਤ ਹੀ ਨਹੀਂ ਹੈ ਸਾਡੇ ਕੋਲ, ਤਾਂ ਪਹਿਲਾਂ ਨਿਆਣਿਆਂ ਨੂੰ ਸਕੂਲ ਛੱਡ ਕੇ ਆਈਦਾ, ਫਿਰ ਘਰ ਵਾਲੀ ਨੂੰ ਹੁੰਦੀ ਆ, ਉੱਥੇ ਰੋਟੀ ਬਣਾਉਣੀ ਆ, ਫਿਰ ਜਵਾਕ ਆ ਜਾਂਦੇ ਨੇ ਕੰਮ ਤੋਂ, ਫਿਰ ਉਹਨਾਂ ਦੀ ਰੋਟੀ ਬਣਾਉਂਦੇ ਹਾਂ, ਫਿਰ ਸ਼ਾਮ ਨੂੰ ਸਕੂਲ 'ਚੋਂ ਬੱਚੇ ਲਿਆਉਂਦੇ ਹਾਂ, ਬਸ ਥੱਕ ਟੁੱਟੇ ਹੁੰਦੇ ਹਾਂ, ਅਤੇ ਪੜ੍ਹਨ ਨੂੰ ਪਾਠ ਕਰਨ ਨੂੰ ਜੀ ਨਹੀਂ ਕਰਦਾ, ਟਾਈਮ ਨਹੀਂ। ਟਾਈਮ ਮਿਲੂਗਾ ਤੁਹਾਨੂੰ ਚੰਗੀ ਤਰ੍ਹਾਂ, ਤੁਹਾਨੂੰ ਤਾਂ ਮਤਲਬ ਮੈਨੂੰ, ਹਾਂਜੀ ਮੈਂ ਆਪਣੇ ਆਪ ਨੂੰ ਕਹਿੰਦਾ ਚੰਗੀਆਂ ਤਰ੍ਹਾਂ ਟਾਈਮ ਨੂੰ ਜੋ ਡੱਬੇ 'ਚ ਕਰਤਾ ਨਾ ਬੰਦ, ਫਿਰ ਹਿੱਲਣਾ ਨਹੀਂ ਸਾਨੂੰ, ਫਿਰ ਪੂਰਾ ਟਾਈਮ ਇੰਨਾ ਉਹ ਫਿਰ ਡੀਆਂ ਅਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਗੀ ਖੇਰ। ਜਿੰਨਾ ਚਿਰ ਸਾਹ ਹੈ ਸਾਨੂੰ ਟਾਈਮ ਕੱਢਣ ਦੀ ਲੋੜ ਹੈ, ਸਾਨੂੰ ਚੰਗੇ ਪਾਸੇ ਲਾਉਣ ਦੀ ਲੋੜ ਹੈ ਕਿ ਅਸੀਂ ਹੇਰਾ ਫੇਰੀਆਂ ਨਾ ਕਰੀਏ, ਬੇਈਮਾਨੀਆਂ ਨਾ ਕਰੀਏ, ਪਾਠ ਕਰੀਏ, ਕਿਸੇ ਨਾਲ ਪਿਆਰ ਕਰੀਏ, ਨਫ਼ਰਤ ਨਾ ਕਰੀਏ। ਪਿਆਰ ਦੀ ਗੱਲ ਹੈ, ਪਿਆਰ ਦੇਖੋ ਨਾ, ਪਿਆਰ ਜ਼ਿੰਦਗੀ ਦੇ ਵਿੱਚ ਅਸੀਂ ਰਹਿਣਾ, ਅਸੀਂ ਪਿਆਰ ਕਿਉਂ ਨਹੀਂ ਇੱਕ ਦੂਜੇ ਨੂੰ ਵੰਡ ਸਕਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਇੱਕ ਬੰਦਾ ਵਾਊ ਦਫ਼ਤਰ 'ਚ ਜਾਂਦਾ ਹੁੰਦਾ ਸੀਗਾ ਆਪਣੇ, ਜਦੋਂ ਉਹਨੇ ਦਫ਼ਤਰ 'ਚ ਜਾਣਾ, ਜਦੋਂ ਦਫ਼ਤਰ ਤੋਂ ਕੰਮ ਕਰਕੇ ਸ਼ਾਮ ਨੂੰ ਮੁੜਨਾ, ਅਤੇ ਰਸਤੇ ਦੇ ਵਿੱਚ ਛੋਟੇ ਸ਼ਹਿਰ 'ਚ ਨਿਕਲਣਾ, ਤਾਂ ਉੱਥੇ ਫਲਾਂ ਦੀਆਂ ਰੇਹੜੀਆਂ ਹੁੰਦੀਆਂ ਸੀਗੀਆਂ, ਜਾਂ ਹੈਂਜੀ ਫਲ ਜਿਵੇਂ ਕੋਈ ਸੰਤਰੇ ਵੇਚਦਾ, ਕੋਈ ਕੇਲੇ ਵੇਚਦਾ, ਕੋਈ ਐਪਲ ਵੇਚਦਾ, ਇਹਨੂੰ ਕਹਿੰਦੇ ਨੇ ਫਲ, ਫਲਾਂ ਦੀਆਂ ਫਰੂਟ ਦੀਆਂ ਰੇਹੜੀਆਂ ਹੁੰਦੀਆਂ ਸੀਗੀਆਂ। ਅਤੇ ਇੱਕ ਬਜ਼ੁਰਗ ਲੇਡੀ, ਉਹ ਵੀ ਆਪਣੀ ਖੋਖਾ ਜਾਂ ਕਹਿ ਲਓ ਜਾਂ ਰੇਹੜੀ ਲਾਉਂਦੀ ਹੁੰਦੀ ਸੀ, ਉਹਦੇ 'ਤੇ ਐਪਲ ਵੇਚਦੀ ਹੁੰਦੀ ਸੀ ਹਮੇਸ਼ਾ। ਅਤੇ ਉਹ ਬਾਊ ਨੇ ਕੀ ਕਰਨਾ, ਜਦੋਂ ਦਫ਼ਤਰ ਤੋਂ ਘਰ ਨੂੰ ਮੁੜਨਾ ਨਾ, ਉਹਨੇ ਉਸ ਲੇਡੀ ਦੇ ਕੋਲ, ਜਿਹਦੇ ਵਿਚਾਰੇ ਫਟੇ ਪੁਰਾਣੇ ਕੱਪੜੇ ਹੁੰਦੇ ਸੀ, ਉਹਦੇ ਕੋਲ ਆ ਕੇ ਪੁੱਛਣਾ ਵੀ ਆ ਮਾਤਾ ਜੀ ਇਹ ਸੇਬ ਕਿੰਨੇ ਦੇ ਦਿੱਤੇ ਨੇ, ਉਹਨੇ ਕਹਿੰਦਾ 20 ਰੁਪਏ ਕਿਲੋ, 40 ਰੁਪਏ ਕਿਲੋ, ਜੋ ਵੀ ਉਹਨੇ ਰੇਟ ਦੱਸਣਾ, ਉਹਨੇ ਕਹਿੰਦਾ 2 ਕਿਲੋ ਦੇ ਦਿਓ। 2 ਕਿਲੋ ਮਾਤਾ ਨੇ ਤੋਲ ਕੇ ਦੇ ਦਾਨੇ ਉਹਨੂੰ, ਜਦੋਂ ਉਹਨੂੰ ਦੇਣੇ, ਉਹਦੇ ਝੋਲੇ 'ਚ ਪਾ ਕੇ ਉਹਨੂੰ ਫੜਾਉਣੇ, ਤਾਂ ਉਹਨੇ ਪੈਸੇ ਦੇ ਕੇ ਪੁੱਛਣਾ ਮਾਤਾ ਜੀ ਇਹ ਜਿਹੜੇ ਸੇਬ ਨੇ ਮਿੱਠੇ ਵੀ ਨੇ, ਖੱਟੇ ਤਾਂ ਨਹੀਂ? ਉਹ ਕਹਿੰਦੇ ਹਾਂ ਪੁੱਤ ਇਹ ਤਾਂ ਮਿੱਠੇ ਹੀ ਨੇ। ਕਹਿੰਦੇ ਨਹੀਂ ਨਹੀਂ ਆਏ ਨਹੀਂ। ਉਹਨੇ ਆਪਣੇ ਝੋਲੇ 'ਚੋਂ ਜਿਹੜਾ ਮਾਤਾ ਨੇ ਤੋਲ ਕੇ ਦਿੱਤਾ, ਉਹਨੇ ਆਪਣੇ ਝੋਲੇ 'ਚੋਂ ਇੱਕ ਸੇਬ ਕੱਢਣਾ, ਅਤੇ ਮਾਤਾ ਨੂੰ ਕਹਿੰਦਾ ਮੇਰੇ ਸਾਹਮਣੇ ਖਾ ਕੇ ਦਿਖਾ, ਫਿਰ ਦੱਸ ਵੀ ਸੱਚ ਖੱਟਾ ਕਿ ਮਿੱਠਾ। ਉਹਨੇ ਚਾਕੂ ਨਾਲ ਕੱਟਣਾ, ਕੱਟ ਕੇ ਖਾਣਾ, ਕਹਿੰਦਾ ਹਾਂ ਪੁੱਤ ਬਹੁਤ ਮਿੱਠਾ। ਉਹ ਚਲੇ ਜਾਣਾ। ਇੱਕ ਦਿਨ ਉਹਦੀ ਘਰ ਵਾਲੀ ਨੇ ਜਦੋਂ ਦੇਖਿਆ, ਉਹ ਕਹਿੰਦੀ ਤੁਸੀਂ ਕਰਦੇ ਕੀ ਹੋ? ਜੇ ਪੁੱਛਣਾ ਖੱਟਾ ਹੈ ਕਿ ਮਿੱਠਾ ਹੈ, ਤੁਸੀਂ ਪਹਿਲਾਂ ਇਹਨੂੰ ਇਹਦੇ ਸੇਵਾਂ 'ਚੋਂ ਪੁੱਛੋ। ਇਹਨੇ ਜੋ ਸੇਬ ਆਪਾਂ ਨੂੰ ਤੋਲ ਕੇ ਦੇ ਹੀ ਦਿੱਤੇ, ਉਹਦੇ ਵਿੱਚੋਂ ਆਪਣਾ ਕੱਢ ਕੇ ਸੇਬ ਕਿਉਂ ਦਿੰਦੇ? ਉਹਦਾ ਨੁਕਸਾਨ ਹੋ ਗਿਆ। ਉਹ ਕਹਿੰਦਾ ਤੈਨੂੰ ਨਹੀਂ ਪਤਾ। ਕਹਿੰਦਾ ਇਹ ਗਰੀਬ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਆਪਣੇ ਕੋਲ 2 ਕਿਲੋ ਸੇਬ ਨੇ, ਲੈਵੇ ਆਪਾਂ ਪੈਸੇ ਕਮਾਉਂਦੇ ਹਾਂ, ਵਿਚਾਰੀ ਸੇਬ ਵੇਚ ਕੇ ਗੁਜ਼ਾਰਾ ਕਰਦੀ ਹੈ। ਜੇ ਇਹ ਸਵੇਰ ਦੀ ਭੁੱਖੀ ਹੈ, ਜੇ ਇਹਨੂੰ ਮੈਂ ਸੇਬ ਦੇ ਦੇਣਾ, ਐਨਰਜੀ ਆਊਗੀ, ਤਾਕਤ ਆਊਗੀ, ਨਹੀਂ ਤਾਂ ਬਾਸੀਆਂ ਰੋਟੀਆਂ, ਸੁੱਕੀਆਂ ਰੋਟੀਆਂ ਹੀ ਖਾਂਦੀ ਹੈ। ਜਦੋਂ ਉਹਨੇ ਇਹ ਗੱਲ ਸੁਣੀ ਵੀ ਆਦਮੀ ਦਾ ਕਿੰਨੇ ਉੱਚੇ ਖਿਆਲ ਨੇ ਉਹਦੀਆਂ ਅੱਖਾਂ ਦੇ ਵਿੱਚ, ਅੱਜ ਜਨਾਨੀ ਆਦਮੀ ਦੀ ਰਿਸਪੈਕਟ ਤਾਂ ਕਰਦੀ ਸੀ, ਉਹ ਕਹਿੰਦੀ ਮੈਂ ਤੇਰੀ ਅੱਗੇ ਰਿਸਪੈਕਟ ਵੀ ਕਰਦੀ ਸੀ, ਅੱਜ ਤੋਂ ਮੇਰੀ ਨਿਗਾਹ ਦੇ ਵਿੱਚ ਤੇਰੀ ਰਿਸਪੈਕਟ ਦੁੱਗਣੀ ਹੋ ਗਈ। ਇਹ ਹੈ ਪਿਆਰ, ਜਜ਼ਬਾ, ਦਿਆ, ਹੱਥ ਦੇਣ ਦੀ ਕੰਮ। ਉੱਧਰ ਹੁਣ ਜਨਾਨੀ ਦੀ ਗੱਲ ਲੈ ਲਓ, ਜਿਹੜੀ ਗਰੀਬ ਸੀਗੀ, ਉਹਦੇ ਨਾਲ ਦਾ ਦੁਕਾਨਦਾਰ ਉਹਨੂੰ ਪੁੱਛਣ ਲੱਗਿਆ ਇੱਕ ਦਿਨ, ਕਹਿੰਦਾ ਮਾਤਾ ਜੀ ਉਹ ਜਿਹੜਾ ਉਹਨਾਂ ਦਾ ਬਾਊ ਹੁੰਦਾ ਤੁਹਾਡੇ ਕੋਲ 2 ਕਿਲੋ ਸੇਬ ਲੈ ਕੇ ਜਾਂਦਾ, ਮੈਂ ਹਮੇਸ਼ਾ ਦੇਖਦਾ ਤੁਸੀਂ 2 ਕਿਲੋ ਦੀ ਥਾਂ 'ਤੇ ਉਹਨੂੰ 2.5 ਕਿਲੋ ਕਿਉਂ ਦਿੰਦੇ ਹੋ? ਦੇਖੋ ਥੋੜ੍ਹੀ ਸੋਚੀਓ ਗੱਲ ਨੂੰ। ਉਹ ਆਪਣੇ ਲਿਫਾਫੇ 'ਚੋਂ ਇੱਕ ਸੇਬ ਕੱਢ ਕੇ ਉਹਨੂੰ ਦਿੰਦਾ ਵੀ ਇਹ ਭੁੱਖੀ ਹੋਊਗੀ, ਇਹਨੂੰ ਐਨਰਜੀ ਆ ਜੂਗੀ, ਤਾਕਤ ਆਊਗੀ, ਸੇਬ ਦਿੰਦੀ। ਮਾਤਾ ਉਦੂ ਦਿਆਲੂ ਹੈ, ਉਹਦਾ ਸੋਚਣ ਦਾ ਨਜ਼ਰੀਆ ਉਦੂ ਵਧੀਆ। ਉਹ 2 ਦੀ ਥਾਂ 'ਤੇ 2.5 ਕਿਲੋ ਦਿੰਦੀ ਹੈ, ਕਹਿੰਦੀ ਹੈ ਵੀ ਕਿਉਂਕਿ ਕਹਿੰਦੀ ਮੈਨੂੰ ਪਤਾ ਇਹਨੇ ਮਿੱਠਾ ਨਹੀਂ ਦੇਖਣਾ, ਵੀ ਸੇਬ ਮਿੱਠਾ ਕਿ ਖੱਟਾ ਮੈਨੂੰ ਤਾਂ ਨਹੀਂ ਦੇਖਦਾ, ਇਹ ਮੇਰੀ ਭੁੱਖ ਕਰਕੇ ਵੀ ਮੈਨੂੰ ਐਨਰਜੀ ਮਿਲੂਗੀ, ਮੈਂ ਗਰੀਬ ਹਾਂ ਤਾਂ ਕਰਕੇ ਮੈਨੂੰ ਆਪਣੀ ਮੇਰੇ ਤੋਲਿਆਂ 'ਚੋਂ ਸੇਬ ਕੱਢ ਕੇ ਦੇ ਆਉਂਦਾ, ਸੋ ਮੈਂ ਪਹਿਲਾਂ ਹੀ ਉਹਨੂੰ 1.5 ਕਿਲੋ ਵੱਧ ਪਾ ਦਿੰਦੀ ਹਾਂ। ਇਹ ਹੈ ਪਿਆਰ। ਜਦੋਂ ਸਾਡੀ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਆ ਗਈ ਨਾ, ਤਾਂ ਫਿਰ ਦੁਨੀਆਂ ਸਵਰਗ ਬਣ ਜੂਗੀ, ਫਿਰ ਸਾਨੂੰ ਕੋਈ ਦੁੱਖ ਤਕਲੀਫਾਂ ਨਹੀਂ ਆਉਣਗੀਆਂ। ਜਦੋਂ ਕੋਈ ਦੁੱਖ ਤਕਲੀਫਾਂ ਉੱਡੀ ਜਾਣੀਆਂ ਨੇ, ਇਹ ਸਵਰਗ ਬਣਾਉਣ ਦੀ ਲੋੜ ਹੈ। ਉਹਦੇ ਵਿੱਚ
सब कुछ सीखा हमने ना सीखी होशियारी सब कुछ सीखा हमने ना सीखी होशियारी सच है दुनिया वालों के हम हैं अनाड़ी ने कितना समझाया कौन है अपना कौन पराया फिर भी दिल की चोट छुपाकर हमने आपका दिल बहलाया खुद ही मर मिटने की ये जिद है हमारी खुद ही मर मिटने की ये जिद है हमारी सच है दुनिया वालों के हम हैं अनाड़ी दिल का चमन उजड़ते देखा प्यार का रंग उतरते देखा हमने हर जीने वाले को धन दौलत पे मरते देखा दिल पे मरने वाले मरेंगे भिखारी दिल पे मरने वाले मरेंगे भिखारी सच है दुनिया वालों के हम हैं अनाड़ी
वेलकम बैक जिस तरह के तुहानू पता ही है कि असी BNC मेडिकल सेंटर दे सहयोग दे नाल ये प्रोग्राम पेश करदे हां माइंड एंड बॉडी BNC मेडिकल सेंटर जिहड़ा कि ब्रैम्पटन दे विच है जिहड़ी अपनी है ना सिविक हॉस्पिटल ब्रैम्पटन दे विच ओह ब्रैमली रोड दे उत्ते है जदों असी ब्रैमली रोड नॉर्थ च जाने हां ते उहनू कंट्री साइड कटदी है सो ब्रैमली ते कंट्री साइड दी नुक्कर दे उत्ते मेडिकल सेंटर है जे तुसीं एड्रैस पुछना है मैं तुहानू दस सकदा 10970 ब्रैमली रोड जिन्हां ने उहदे विच फोन च पा के आउणा हुंदा है ते पोस्टल कोड है L6R3X1 सो ये साडा फोन नंबर है ब्रैमली ते कंट्री साइड की नुक्कर ते आ जाओ उत्थे गैस स्टेशन उहदी खास निशानी है जां तुसीं मैनूं फोन भी कर सकदे हो 2895690127 जिहड़ा स्क्रीन ते आ रहा वो 0124 है कोई गल नहीं 0124 भी कर लो सारे अपने नंबर ने 0124 0125 0126 0127 उन्हां नूं कह दिओ भी ऑप्टिकल नूं मिला दिओ मिला देंगे सो आपां जिहड़ा प्रोग्राम सी आपां गल कर रहे सी वी लाइफ दे विच कुछ ना कुछ प्रिंसीपल्स होने चाहिए जिन्ना चिर तक साढ़े प्रिंसीपल्स नहीं असी जिंदगी दे विच कोई भी तरक्की नहीं कर सकते सो तुसी देख लो हर चीज़ के अपने चीज़ां उही ने एक चीज़ जिद जदों असी जिंदगी दे विच पुठे सीधे काम करते हैं हेराफेरी करते हैं बेईमानियां करते हैं झूठ फरेब बोलते हैं उहदे रिजल्ट फिर उस तरह के आउणगे ते जदों असी प्यार बंडदे हां नफरत नहीं करदे नफरत दी सानूं विवेकानंद एक वारी मैं गल नहीं ना सुनाई सी विवेकानंद ने तरक्की नहीं अंदरों हो रही सी ते उहदे अपने फ्रेंड नूं नफरत करदा जदों उहदे कोल जाके माफ़ी मंगी उहदी उहदे मैडीटेशन दे विच तरक्की होगी पक्की गल है जदों असी एक दूजे नाल गुस्सा करदे हां नफरत करदे हां ते झूठ फिरे मारदे हां ठगी ठोरियां करदे जां तां ठगियां ठोरियां नाल लै जाओ उत्थे कोई जगह नहीं इन्नी बनी भी धर्मराज दे कोले भी तुसीं ठगियां दे पैसे इकट्ठे करके लै जाओ इत्थे ही छड जाने ने सानूं तां पता भी नहीं लगना जो डब्बे च पाया हुंदा सो फिर आपां करदे कादे लई कोई अज तक रिश्तेदार यार दोस्त कोई एग्जाम्पल दिओ मैनूं अगले सोमवार एग्जाम्पल दे दिओ भी उह बंदा इन्ना स्मार्ट सीगा भी उह इकट्ठे करके पैसे नाल लै गया बोरी दे विच जां कोई चैक चुक बना के लै गया जो लिजाणा ही कुछ नहीं फिर इन्नियां ठगियां ठोरियां करन दी की लोड़ है है ना जिनी कि जरूरत है परमात्मा उस तो बाद सानू दे रहा उहदा आदर सानू थैंकफुल होना चाहिए असी देखो किन्ने कदे छोटी छोटी गल्लां नू समझण की कोशिश करो एक कागज़ है कागज़ की एग्जाम्पल लै लो पेपर लै लो पेपर के उत्ते असी जिहड़े पेपर के उत्ते कोई गंदे गाने लिखे होंदे ने जां पान लपेटिया हुंदा है जां कोई उंज टिशू पेपर हुंदा असी चक के इकट्ठा जिहा करके गारबेज मार दें कूड़ेदान सुट दें डस्टबिन सुट दें पर उही पेपर के उत्ते जदों गुरुआं की बाणी लिख देंदे ने कृष्ण जी के सलोक लिख देंदे ने जिहड़ी हैगी अपना कुरान दी आयतां लिख देंदे ने तां उहनां नूं उही कागजां नूं असीं चुक 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 के सिजदे करदे हां मत्थे लाउंदे हां माफ़ी मंगदे हां शांति मंगदे हां कागज़ तां उही ने पर उहदी वैल्यू तां पई उहदे लई सिजदे असीं तां कीते ਜਦੋਂ ਅਸੀਂ ਦੇਖਿਆ ਉਹਦੇ ਵਿੱਚ ਚੰਗੇ ਗੱਲਾਂ ਲਿਖੀਆਂ ਗੁਰੂ ਸਾਹਿਬਾਨ ਦੀਆਂ, ਰਿਸ਼ੀ ਮੁਨੀਆਂ ਦੀਆਂ, ਪੀਰ ਪੈਗੰਬਰਾਂ ਦੀਆਂ, ਕਾਮਲ ਮੁਰਸ਼ਿਦਾਂ ਦੇ ਆਪਣੇ ਤਜਰਬੇ ਲਿਖੇ ਵੇ ਨੇ, ਫਿਰ ਅਸੀਂ ਉਹਨੂੰ ਸਿਜਦੇ ਕਰਦੇ ਹਾਂ, ਉਹਨੂੰ ਧਾਰਮਿਕ ਪੁਸਤਕਾਂ ਕਹਿੰਦੇ ਹਾਂ, ਗ੍ਰੰਥ ਕਹਿੰਦੇ ਹਾਂ। ਹੋਲੀ ਬਾਈਬਲ ਤਾਂ ਹੀ ਕਿਹਾ ਜਾਂਦਾ, ਗੀਤਾ ਨੂੰ ਵੀ, ਬਾਈਬਲ ਨੂੰ ਵੀ, ਕੁਰਾਨ ਸ਼ਰੀਫ ਨੂੰ ਵੀ, ਕਿਉਂਕਿ ਉਹਦੇ ਵਿੱਚ ਬਹੁਤ ਵਧੀਆ ਗੱਲਾਂ, ਉਹਨਾਂ ਦੇ ਆਪਣੇ ਜ਼ਿੰਦਗੀ ਦੇ ਤਜਰਬੇ ਲਿਖੇ ਵੇ ਨੇ ਕਿ ਅਸੀਂ ਉਹਨਾਂ ਤਜਰਬਿਆਂ 'ਤੇ ਚੱਲ ਕੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਸਕਦੇ ਹਾਂ। ਅਤੇ ਦੂਸਰੇ ਪਾਸੇ ਉਹੀ ਕਾਗਜ਼ ਹੈ ਜਦੋਂ ਉਹਦੇ 'ਤੇ ਗੰਦਮੰਦ ਲਿਖਦੇ ਹਾਂ, ਗੰਦੇ ਕਰਦੇ ਹਾਂ, ਨੱਕ ਪੂੰਝਦੇ, ਹੋਰ ਕਰਦੇ ਹਾਂ, ਚੱਕ ਕੇ ਅਸੀਂ ਗਾਰਵੇ ਸਿੱਟਦੇ ਨੇ, ਕਾਗਜ਼ ਤਾਂ ਉਹੀ ਹੈ ਨਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜ਼ਿੰਦਗੀ ਨੂੰ, ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੈ ਕਿ ਜਿਹੜੇ ਚੀਜ਼ਾਂ ਦੀ ਅਸੀਂ ਚੰਗੀਆਂ ਕੰਮ ਕਰਾਂਗੇ ਉਹਦੇ ਰਿਜ਼ਲਟ ਵੀ, ਉਹਦੇ ਨਾਲ ਸਾਡੀ ਜ਼ਿੰਦਗੀ ਦੀ ਵੈਲਿਊ ਵੱਧ ਜੂਗੀ, ਲੋਕ ਸਾਡੀ ਇੱਜ਼ਤ ਮਾਣ ਕਰਨਗੇ। ਜਦੋਂ ਅਸੀਂ ਕੰਮ ਹੀ ਪੁੱਠੇ ਸਿੱਧੇ ਕਰਨੇ ਹਾਂ, ਟੈਂਪਰਰੀ, ਅਸੀਂ ਜਿੰਨੇ ਮਰਜ਼ੀ ਅਮੀਰ ਹੋਣ ਦੀ ਕੋਸ਼ਿਸ਼ ਕਰੀਏ, ਚਾਹੇ ਅਸੀਂ ਹੀਰੇ ਵੇਚ ਲਈਏ, ਚਾਹੇ ਜਵਾਹਰਾਤ ਵੇਚ ਲਈਏ, ਚਾਹੇ ਚਿੱਟੇ ਪਾਊਡਰ ਵੇਚ ਲਈਏ, ਚਾਹੇ ਸ਼ਰਾਬ ਵੇਚ ਲਈਏ, ਕੁਛ ਕਰ ਲਈਏ, ਹਾਂਜੀ, ਚਾਹੇ ਅਸੀਂ ਮੰਦਰ ਗੁਰਦੁਆਰੇ ਮੰਦਰ 'ਚ ਜਾ ਕੇ ਅਸੀਂ ਲੋਕਾਂ ਨੂੰ ਸਿੱਖਿਆ ਪੜ੍ਹ ਪੜ੍ਹ ਪੰਡਿਤ ਉਹਨਾਂ ਸਮਝਾਏ ਕਰਜ਼ਲ 'ਤੇ ਕੀ ਖਬਰ ਨਾ ਪਾਏ, ਲੋਕਾਂ ਨੂੰ ਪੜ੍ਹ ਪੜ੍ਹ ਕੇ ਅਸੀਂ ਸਮਝਾਉਂਦੇ ਹਾਂ ਵੀ ਆਹ ਕਰੋ, ਆਹ ਕਰੋ, ਆਹ ਕਰੋ, ਚੰਗੀ ਜ਼ਿੰਦਗੀ ਕਰੋ, ਪਰ ਆਪ ਅਸੀਂ ਪੈਸੇ ਠੱਗੀਆਂ ਠੋਰੀਆਂ ਕਰੀ ਜਾ ਰਹੇ ਹਾਂ, ਫਿਰ ਰਿਜ਼ਲਟ ਵੀ ਉਹਨਾਂ ਦੇ ਸਾਡੇ ਸਾਹਮਣੇ ਆਉਂਦਾ। ਕਿੰਨੇ ਸੰਤ ਮਹਾਤਮਾ ਨੇ ਇੱਥੇ ਲੋਕ ਮੱਥੇ ਰਗੜਦੇ ਸੀਗੇ, ਹਾਂਜੀ, ਜਦੋਂ ਉਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ ਕਿ ਕੱਪੜੇ ਚਿੱਟੇ ਪਾਏ ਨੇ ਵਿੱਚੋਂ ਦਾ ਠੱਗ ਨੇ, ਅਤੇ ਤੁਸੀਂ ਦੇਖ ਲਓ ਵੀ ਜਿਹੜੇ ਉਹ 11-11 ਇੰਚ ਦੇ ਸੋਫਿਆਂ ਦੇ ਉੱਤੇ, ਗੱਦਿਆਂ ਦੇ ਉੱਤੇ ਸੌਂਦੇ ਹੁੰਦੇ ਸੀਗੇ, ਕਿੰਨੀ ਸੰਗਤ ਉਹਨਾਂ ਦੀ ਸੇਵਾ ਕਰਦੀ ਸੀ, ਭਾਂਡੇ ਜੂਠ ਮਾਂਜਣੇ, ਚਮਕਾ ਚਮਕਾ ਕੇ ਪਲੇਟਾਂ ਦੇਣੀਆਂ, ਹਾਂਜੀ, ਵੱਡੀਆਂ ਵੱਡੀਆਂ ਗੱਡੀਆਂ ਦੇਣੀਆਂ ਉਹਨਾਂ ਨੂੰ, ਉਹ ਫਿਰ ਹੁਣ ਭੁੰਜੇ ਪਏ ਨੇ, ਉੱਥੇ ਜੇਲ੍ਹ 'ਚ ਕਿਤੇ ਕੋਈ ਸਬਜ਼ੀਆਂ ਕੱਟਣ ਲੱਗਿਆ, ਕੋਈ ਕੁਛ ਕੱਟਣ ਲੱਗਿਆ, ਉਹ ਕਿਸੇ ਦਾ ਕਸੂਰ ਨਹੀਂ ਹੈ, ਪਰਮਾਤਮਾ ਨੂੰ ਅਸੀਂ ਭੁੱਲ ਗਏ, ਕਿਉਂਕਿ ਪਰਮਾਤਮਾ ਇਜ਼ ਦਾ ਓਨਲੀ ਸੁਪਰ ਪਾਵਰ। ਉਹਨੂੰ ਚਾਹੇ ਤੁਸੀਂ ਅੱਲਾ ਕਹੋ, ਵਾਹਿਗੁਰੂ ਕਹੋ, ਰਾਮ ਕਹੋ, ਰਹੀਮ ਕਹੋ, ਇੱਕ ਸੁਪਰ ਪਾਵਰ ਹੈ ਜਿਹਨੇ ਸਾਰੀ ਕਾਇਨਾਤ ਨੂੰ ਪ੍ਰਗਟ ਕੀਤਾ। ਇਸੇ ਕਰਕੇ ਸਾਡੇ ਖੂਨ ਇੱਕੋ ਹੈ, ਸਾਡੀਆਂ ਬੇਸਿਕ ਗੱਲਾਂ ਨੇ। ਕਦੇ ਪਰਮਾਤਮਾ ਨੇ ਨਹੀਂ ਕੀਤਾ ਵੀ ਇਹ ਮੁਸਲਮਾਨ ਦਾ ਘਰ ਹੈ ਇੱਥੇ ਮੀਂਹ ਨਹੀਂ ਪਾਉਣਾ, ਇਹ ਗਰੀਬ ਦਾ ਘਰ ਹੈ ਇੱਥੇ ਧੁੱਪ ਨਹੀਂ ਚੜ੍ਹਾਉਣੀ, ਇਹ ਹਿੰਦੂ ਦਾ ਘਰ ਹੈ ਇੱਥੇ ਤੂਫਾਨ ਲਿਆ ਦੇਣਾ। ਉਹ ਜਦੋਂ ਵੀ ਕੋਈ ਚੀਜ਼ ਦਾ ਰਹਿਮਤਾਂ ਦਿੰਦਾ, ਜਿੱਥੇ ਵੀ ਧਰਤੀ ਹੈ ਧਰਤੀ ਉਪਜਾਊ ਆ, ਹਮੇਸ਼ਾ ਉਹਦੇ ਵਿੱਚੋਂ ਸਾਨੂੰ ਖਾਣ ਨੂੰ ਚੀਜ਼ਾਂ ਮਿਲਦੀਆਂ ਨੇ, ਸਾਡਾ ਭਾਰ ਚੱਕ ਰਹੀ ਹੈ, ਸੂਰਜ ਗਰਮੀ ਦਿੰਦਾ ਜਿਹਦੇ ਕਰਕੇ ਫਸਲਾਂ ਪੱਕਦੀਆਂ, ਉਹ ਤਾਂ ਪੱਖਸ਼ਪਾਤ ਨਹੀਂ ਕਰਦਾ, ਅਸੀਂ ਪੱਖਸ਼ਪਾਤ ਕਿਉਂ ਕਰਦੇ ਹਾਂ? ਸਾਨੂੰ ਇਨਸਾਨ ਬਣਨ ਦੀ ਲੋੜ ਹੈ। ਜਦੋਂ ਅਸੀਂ ਇਨਸਾਨ ਬਣ ਜਾਂਗੇ ਫਿਰ ਜਿਹੜਾ ਮਰਜ਼ੀ ਧਰਮ ਅਡੋਪਟ ਕਰ ਲਓ। ਮੈਨੂੰ ਹੁਣੀ ਜਮਾਲ ਸਾਹਿਬ ਨਾਲ ਅਸੀਂ ਇਹੀ ਗੱਲ ਕਰ ਰਹੇ ਸੀ, ਉਹਨਾਂ ਦੇ ਬੜੇ ਉੱਚੇ ਅਤੇ ਸੁੱਚੇ ਵਿਚਾਰ ਸੀਗੇ, ਇਨਸਾਨ ਬਣੋ ਪਹਿਲਾਂ, ਇਨਸਾਨ ਬਣ ਜਾਈਏ ਧਰਮ ਤਾਂ ਬਾਅਦ 'ਚ ਹੋਊਗਾ। ਜਦੋਂ ਅਸੀਂ ਧਰਮ ਦਾ ਬੁਰਕਾ ਪਾ ਲੈਂਦੇ ਹਾਂ ਫਿਰ ਸਾਨੂੰ ਪ੍ਰੋਬਲਮ ਆਉਂਦੀ ਹੈ, ਫਿਰ ਅਸੀਂ ਦੂਜੇ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਵਿਵੇਕਾਨੰਦ ਨੇ ਕੀਤੀ ਸੀ, ਇਸ ਕਰਕੇ ਉਹਦਾ ਪਰਦਾ ਨਹੀਂ ਖੁੱਲਿਆ ਸੀ। ਸੋ ਕੋਸ਼ਿਸ਼ ਕਰੀਏ ਵੀ ਜਿੰਨੀ ਵੀ ਜ਼ਿੰਦਗੀ ਸਾਨੂੰ ਮਿਲੀ ਹੈ ਉਹਦਾ ਕੋਈ ਨਾ ਕੋਈ ਫਾਇਦਾ ਕਰੀਏ, ਆਪਣੇ ਆਪ ਨੂੰ ਸੈਲਫ ਰੀਅਲਾਈਜ਼ ਕਰੀਏ, ਕੋਈ ਪ੍ਰਿੰਸੀਪਲਸ ਬਣਾਈਏ, ਪ੍ਰਿੰਸੀਪਲ ਕੁਛ ਵੀ ਬਣਾ ਲਓ ਆਪਣੀ ਜ਼ਿੰਦਗੀ 'ਚ ਵੀ ਜੋ ਮਰਜ਼ੀ ਹੋਈ ਜਾਵੇ, ਮੈਂ ਘਰੋਂ ਕਮਰੇ 'ਚ ਉਨਾ ਚਿਰ ਨਹੀਂ ਨਿਕਲਣਾ ਜਿੰਨਾ ਚਿਰ ਤੱਕ ਮੇਰੀ ਮੈਡੀਟੇਸ਼ਨ, ਜਿਹੜਾ ਵੀ ਆਪਾਂ ਨਿਯਮ ਬਣਾਇਆ ਵੀ ਅੱਧਾ ਘੰਟਾ ਕਰਨਾ, ਘੰਟਾ ਕਰਨਾ, ਇੱਕ ਘੰਟਾ ਕਰਨਾ, ਦੋ ਘੰਟੇ ਕਰਨਾ, ਤਿੰਨ ਘੰਟੇ ਕਰਨੇ, ਜਿੰਨਾ ਚਿਰ ਮੈਂ ਆਪਣੀ ਮੈਡੀਟੇਸ਼ਨ ਨੂੰ ਸਮਾਂ ਪੂਰਾ ਨਹੀਂ ਦਿੰਦਾ ਉਨਾ ਚਿਰ ਮੈਂ ਆਪਣੇ ਕਮਰੇ 'ਚੋਂ ਨਿਕਲਣਾ ਨਹੀਂ। ਕੁਛ ਵੀ ਹੋ ਜੇ, ਹਨੇਰੀ ਆਵੇ ਚਾਹੇ ਤੂਫਾਨ, ਕੰਮ ਤੋਂ ਛੁੱਟੀ ਨਾ, ਜੇ ਰਾਤ ਨੂੰ ਆਪਾਂ ਬਹਿ ਕੇ ਚੁਗਲੀਆਂ ਕਰਦੇ, ਮੈਨੂੰ ਯਾਦ ਹੈ ਐਟਲਾਂਟਾ ਤੋਂ ਸਾਡੇ ਇੱਕ ਭਾਈ ਸਾਹਿਬ ਆਏ, ਅਸੀਂ ਰਾਤ ਨੂੰ 2 ਵਜੇ ਤੱਕ ਗੱਲਾਂ ਕਰਦੇ ਰਹੇ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਅਸੀਂ ਚਾਹ ਰੱਖੀ ਕਮਰੇ 'ਚ, ਉਹਨਾਂ ਨੇ ਪੀਤੀ ਨਹੀਂ, ਆਪਣੇ ਆਰਾਮ ਨਾਲ 2-2.5 ਘੰਟੇ ਟਿਕਾ ਕੇ ਉਹਨਾਂ ਨੇ ਆਪਣੀ ਚੌਂਕੜੀ ਮਾਰੀ ਰੱਖੀ। ਜਦੋਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਇੱਕ ਪ੍ਰਿੰਸੀਪਲ ਹੈ ਕਿ ਮੈਂ ਰਾਤ ਨੂੰ ਜਿੰਨੀਆਂ ਮਰਜ਼ੀ ਗੱਲਾਂ ਕਰਾਂ ਨਾ ਕਰਾਂ, ਦੂਜੇ ਦਿਨ ਫਿਰ ਕੰਮ 'ਤੇ ਨਹੀਂ ਜਾਂਦਾ, ਪਹਿਲਾਂ ਸੋਚਣਾ ਸੀ ਰਾਤ ਵੱਡੀ ਰਾਤ ਜਾਗਦੇ ਰਹੇ ਹਾਂ, ਸੋ ਮੈਂ ਜਾਗਣਾ ਉਨਾ ਚਿਰ ਹੀ ਹੈ, ਅਤੇ ਜੇ ਕਦੇ ਮਜਬੂਰੀ ਜਾਗਣਾ ਪਊ, ਦੂਜੇ ਦਿਨ ਕੰਮ ਨਹੀਂ ਲੈਂਦਾ ਤਾਂ ਪੈਸੇ ਨਹੀਂ ਦੇਣਗੇ, ਅਨਪੇਡ ਹੋ ਜੂਗਾ। ਪਰ ਜਦੋਂ ਮੈਂ ਕਮਰੇ 'ਚ ਉੱਠਣਾ ਸਵੇਰੇ, ਪਹਿਲਾਂ ਮੈਂ ਆਪਣਾ ਕੰਮ ਇਹ ਵਕਤ ਪੂਰਾ ਦੇਣਾ, ਇਹ ਨਿਯਮ ਹੈ। ਜਦੋਂ ਤੁਸੀਂ ਇਹੋ ਜਿਹੇ ਨਿਯਮ ਰੱਖੋਗੇ ਫਿਰ ਕੋਈ ਪਰਮਾਤਮਾ ਵੱਲੋਂ ਕੋਈ ਬਰਕਤਾਂ ਦੀ ਕਮੀ ਰਹਿਣੀ ਹੈ? ਗੱਲ ਤਾਂ ਸਾਨੂੰ ਨਿਯਮ ਅਡੋਪਟ ਕਰਨੇ। ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਨਹੀਂ ਹਾਲੇ ਸਾਰੀ ਜ਼ਿੰਦਗੀ ਪਈ ਆ ਫਿਰ ਕਰ ਲਾਂਗੇ ਰੱਬ ਨੂੰ ਯਾਦ, ਹਾਲੇ ਤਾਂ ਬੋਤਲ ਨੂੰ ਯਾਦ ਕਰੀਏ, ਸ਼ਾਮ ਨੂੰ ਠੇਕੇ 'ਤੇ ਯਾਦ ਕਰੀਏ, ਮੁਰਗੇ ਖਾਈਏ, ਕੁੱਕੜ ਖਾਈਏ, ਗਧੇ ਖਾਈਏ, ਸੂਰ ਖਾਈਏ, ਉੱਧਰੋਂ ਦੁਕਾਨ 'ਤੇ ਜਾਂਦੇ ਹਾਂ ਜਾਂ ਫੈਕਟਰੀ 'ਚ ਜਾਂਦੇ ਹਾਂ, ਫਿਰ ਅਸੀਂ ਉੱਥੇ ਲੁੱਟਾਂ ਖੋਹਾਂ ਕਰਦੇ ਹਾਂ ਬੜੀਆਂ ਵੀ ਹੋਰ ਕਮਾ ਲਈਏ, ਹੋਰ ਕਮਾ ਲਈਏ, ਅੱਜ ਤਾਂ 1 ਲੱਖ ਕਮਾਇਆ, ਕੱਲ੍ਹ ਨੂੰ 1.5 ਲੱਖ ਕਮਾਉਣਾ, ਕੱਲ੍ਹ ਨੂੰ 2 ਲੱਖ ਕਮਾਉਣਾ, ਉਹ ਕਮਾਈ ਜਾਂਦੇ, ਕਮਾਈ ਜਾਂਦੇ, ਕਮਾਈ ਜਾਂਦੇ, ਅਖੀਰ ਦੇ ਵਿੱਚ ਪੱਲੇ ਕੀ ਰਹਿੰਦਾ? ਕੱਖ ਨਹੀਂ ਪੱਲੇ ਰਹਿੰਦਾ। ਸੋ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਪ੍ਰਿੰਸੀਪਲਸ ਬਣਾਈਏ। ਪ੍ਰਿੰਸੀਪਲ ਇਜ਼ ਵੈਰੀ ਇੰਪੋਰਟੈਂਟ। ਜਿੰਨਾ ਚਿਰ ਤੱਕ ਕੋਈ ਪ੍ਰਿੰਸੀਪਲ ਨਹੀਂ, ਮੈਂ ਚੋਰ ਦੀ ਐਗਜ਼ਾਮਪਲ ਦਿੱਤੀ, ਉਹਨੇ ਆਪਣਾ ਪ੍ਰਿੰਸੀਪਲ ਬਣਾਇਆ, ਉਹਨੂੰ ਵਧੀਆ ਨੌਕਰੀ ਮਿਲ ਗਈ, ਘਰ ਵਾਲੀ ਜਿਹੜੀ ਰੁਸਕੇ ਭੱਜੀ ਸੀ ਉਹ ਵੀ ਵਾਪਸ ਆ ਗਈ, ਔਲਾਦ ਵੀ ਉਹਦੀ ਇੱਜ਼ਤ ਕਰਨ ਲੱਗ ਗਈ, ਉਹਨੇ ਦਰਜੀ ਨੇ ਪ੍ਰਿੰਸੀਪਲ ਬਣਾਇਆ, ਜਿਹੜਾ ਮਰਜ਼ੀ ਬਣਾਇਆ ਪ੍ਰਿੰਸੀਪਲ ਦੇ ਨਾਲ, ਉਹ ਅਮੀਰ ਹੋ ਗਿਆ। ਸੋ ਮਾਲਕ ਸਾਨੂੰ ਰਹਿਮਤ ਕਰਦਾ, ਮਿਹਨਤ झूठ 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 जे सारा दिने स्पैशल रेट तो यह गल को कहदे लिए करने तो जे तुम नहीं बार गेमी ना करो ना लूगा कस्टमर तो की फर्क पैन लगे कोई थोड़े 99 डॉलर या 50 डॉलर तो बादशाह बन जाने हो सकता कार च एक्सीडेंट जो हेरा फेरी कर दो हो सकता घर तुम पहुंचो ही ना एक्सीडेंट हो जो टायर हो 300 डॉलर आ जाए सो यह कुछ ना कुछ पॉजिटिव सोचिए तो अपने जिंदगी दे प्रिंसीपल बनाइए जो असं प्रिंसीपल बनाने तो फिर साड़ी जिंदगी दे विच खुशियां आउणगियां सो प्रोग्राम तो मैं इत्थे ही समाप्त करदा पर जांदे हुंदे मैं तुहानूं गल दस देना भी जे तुसीं एनका लैणी मैं बार बार तां दसदा जिन्नी छेती तुसीं मेरा खेड़ा छड़ाओगे छेती विकणगियां तो मैं आजाद हो जाऊँ आजाद पंछियाँ कोई चंगे पासे काम लावांगे सो 100 दियां 2 एनक लगिया हुई कौशवा तो भी बंदे आए सी ऑरेंज बिल तो मैं उन्होंने पुछता हूँ भी जो तुसीं रेडियो तो सुन के एड्डी दूरों आए हो तुसीं मैनूं दस के जाइयो निश्चिंत भी ये ठीक है जे तुहानूं लगे भी इत्थे संगदे नहीं तो मैं रेडियो तो आके दस दो भी भाई साहब तुसीं कहिंदे सी 100 दियां 2 ते गारबेज पईआं सी हां जी जां तुसीं सानूं शीशियां दे रेट महंगे लाते जां करता बहुत करता पर लांबा भी देइयो पर देइयो प्यार नाल क्योंकि जे तुसीं रफ लैंग्वेज वरती हो तो मैं डिसकनैक्ट करूँगा प्यार ना जो किसी कहना वे को लंबा भी देना प्यार ना दो कि इन्ने लखा बंदे सुनते होंगे ने सो कोशिश अपने वालों ही कहिए कि कहना 2 पैर घट चलना पर चलना मड़क दे नाल जिन्नी जिंदगी हुण बची है सारी जिंदगी नहीं की ना माँ बाप ने की तो हुण असीं कादे लई करनी है वधिया जिंदगी बच्चे भी वधिया ने वधिया खाने वधिया पीने कोई ये तो नहीं भी करोड़ों डॉलर इकट्ठे करने जिन्ने भी है वधिया ऐश ना करने रात को मजे की नींद सोई दी है ना किसी का दिन है ना किसी का आधार चक्के तो ना किस तरह अगला प्यार करे दुगना प्यार देना है तो जे वाला भाई साहब सानू हुण दबके मारूगा तो फिर वो मर्जी फिर कोशिश करा असीं उन्होंने इग्नोर करन दी सो प्रोग्राम हुण समाप्त है आलमोस्ट सो एक मिनट कहिंदे होर पिया मैं हुण एक मिनट तुसीं मेरा होर बर्दाश्त कर लो पर मैं ही गल फिर मुड़ के कहना भी जिंदगी प्रिंसीपल बनाओ चंगे बनाओ कंपनी वधिया रखो ए मैन इज़ नोन बाई द कंपनी ही कीप्स जो शराबियां दी जुहारियां दी साडी कंपनी होगी चुगलखोरां दी होगी फोन ते चाके 2-2 घंटे करना वह आनंद तो आउंदा पर उहदा नुकसान हुंदा जे आपां संतां दी महापुरशां दी रखांगे दुख सुख च कम आउण वाले दोस्तां दी कंपनी रखांगे उहदा जिंदगी दे विच फायदा होगा कोशिश करो वधिया कंपनी रखो तो यह रखो भी जिंदगी का एम की है उद्देश की है तो उन्होंने फॉलो करने के लिए अपनी जिंदगी दे विच वधिया नियम तुसीं फॉलो करोगे मैं तुहानूं दावे ना कहना तुहानूं खुशियां आउणगियां होर कोई गल नहीं मेहनत करनी किसे नूं संत महात्मा कोल जाण दी लोड़ नहीं अपनी जिंदगी दे विच प्रिंसीपल बनाओ उन्हां नूं फॉलो करो तो तुसीं अंदर बढ़ोगे तरक्की तरक्की है गल दी पक्की है इफ इफ दाई आई बी सिंगल दाई होल बॉडी शैल बी फुल ऑफ लाइफ थैंक यू
You are listening to WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
ਖੁੱਲ ਗਿਆ ਵੀ ਖੁੱਲ ਗਿਆ
ਫਲਾਇੰਗ ਫੈਸ਼ਨ ਖੁੱਲ ਗਿਆ
ਹਾਂਜੀ ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ ਕੁੜਤੇ ਪਜਾਮੇ ਦਾ ਕੱਪੜਾ ਕੋਟ ਪੈਂਟਾਂ ਦਾ ਕੱਪੜਾ ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ
Hotstar Premier Nights. Watch the year's biggest blockbusters streaming straight to your screen. Exclusively on Hotstar. Sign up at a special price of $44.99.
When you use the promo code EOS, visit hotstar.com/CA.
वीकेंड प्लान बनेगा 129 ईस्ट ड्राइव ब्रैम्पटन जान दा
अच्छा उत्थे की है
फर्नीचर वेयरहाउस जिन्हां दी फ्राइडे एंड सैटरडे नु होएगी स्पेशल सेल
फिर तां असीं वी जरूर जावांगे
फर्नीचर वेयरहाउस ते तुहानू तुहाडी पसंद दा फर्नीचर मिलेगा कॉस्ट प्राइस तो भी घट इस सेल सिर्फ अक्टूबर महीने फ्राइडे अते सैटरडे नु दोपहर 12 तो शाम 7 बजे तक ही होएगी वधिया फर्नीचर घट रेट ते लैण लई पहुंचो फर्नीचर वेयरहाउस दी सेल ते एड्रेस दोबारा नोट कर लो 129 ईस्ट ड्राइव ब्रैम्पटन
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ ਲੌਕੀ ਕਰੇਲੇ ਬੈਂਗਣ ਮੂਲੀ ਮੇਥੀ ਧਨੀਆ ਸਾਗ ਮਟਰ ਗਾਜਰਾਂ ਕਰੇਲੇ ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ ਕੈਲੇਡਨ ਸਬਜ਼ੀ ਫਾਰਮ 12050 ਏਅਰਪੋਰਟ ਰੋਡ ਕੈਲੇਡਨ ਏਅਰਪੋਰਟ ਐਂਡ ਮੇਫੀਲਡ ਰੋਡ 905-965-3633 905-965-3633
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ